ਹਰੀ ਕਥਾ ਗੁਰੂ ਕਥਾ ਸਰਵਣ ਕਰਨ ਨਾਲ ਜਨਮ ਜਨਮਾਂਤਰਾਂ ਦੇ ਪਾਪ ਨਸ਼ਟ ਹੋ ਜਾਂਦੇ ਹਨ। ਨੇਮ ਨਾਲ ਜਿਹੜੇ ਨੇਮੀ ਬਣ ਕੇ ਸਤਿਗੁਰੂ ਜੀ ਦੀ ਕਥਾ ਸੁਣਦੇ ਹਨ ਔਰ ਨਿਰਮਲ ਕਰਮਾਂ ਵਿੱਚ ਪ੍ਰਵਿਰਤ ਹੁੰਦੇ ਹਨ, ਇਹ ਸਰਵਣ ਭਗਤੀ ਕਰਕੇ ਉਹਨਾਂ ਦੀ ਬੰਦ ਖਲਾਸੀ ਹੋ ਜਾਂਦੀ ਹੈ। ਇਉਂ ਕਹਿ ਸਕਦੇ ਹਾਂ ਕਿ ਉਹਨਾਂ ਲਈ ਕੁਝ ਹੋਰ ਕਰਨ ਨੂੰ ਬਾਕੀ ਰਹਿ ਹੀ ਨਹੀਂ ਜਾਂਦਾ। ਨੇਮ ਸਹਿਤ ਜਿਹੜਾ ਕੋਈ ਪ੍ਰੇਮ ਨਾਲ ਸਤਿਗੁਰੂ ਜੀ ਦੀ ਕਥਾ ਵਾਰੰਵਾਰ ਆਪਣੇ ਜੀਵਨ ਦੇ ਅੰਤਲੇ ਸਵਾਸ ਤੱਕ ਸੁਣਦਾ ਰਹੇ, ਸਤਿਗੁਰੂ ਜੀ ਦੀ ਕਥਾ ਸੁਣਦਿਆਂ ਸੁਣਦਿਆਂ ਹੀ ਸਤਿਗੁਰਾਂ ਦੇ ਸਰੂਪ ਵਿੱਚ ਅਭੇਦ ਹੋ ਸਕਦਾ ਹੈ। ਜਿਹਦੀ ਵਡਿਆਈ ਸੁਣੀਏ ਉਹਦੇ ਸਰੂਪ ਦੇ ਵਿੱਚ ਅਭੇਦਤਾ ਪ੍ਰਾਪਤ ਹੋ ਜਾਂਦੀ। ਇਹ ਗੁਰਦੇਵ ਨੇ ਸਾਡੇ 'ਤੇ ਬਹੁਤ ਵੱਡਾ ਤਰਸ ਕੀਤਾ ਹੈ ਕਿ ਸਾਨੂੰ ਆਪਣੀ ਕਥਾ ਕਹਿਣ ਸੁਣਨ ਦਾ ਸੁਭਾਗ ਪ੍ਰਦਾਨ ਕੀਤਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬਨਾਰਸ ਸਾਧਕ ਤੀਰਥਾਂ ਨੂੰ ਪਵਿੱਤਰ ਕਰਦਿਆਂ ਗਿਆ ਤੀਰਥ 'ਤੇ ਪਹੁੰਚੇ ਨੇ। ਇੱਥੋਂ ਦੇ ਪੰਡੇ ਜਿਹੜੇ ਪਖੰਡ ਵਿੱਚ ਪ੍ਰਵਿਰਤ ਸਨ ਉਹਨਾਂ ਦੇ ਪਖੰਡ ਦੀ ਨਿਰਵਿਰਤੀ ਕੀਤੀ। ਕੁਝ ਸਮਾਂ ਇੱਥੇ ਰਹੇ, ਲੋਭੀ ਅਤੇ ਲਾਲਚੀ ਪੰਡਤਾਂ ਨੂੰ ਧਰਮ ਦਾ ਮਾਰਗ ਦੱਸਿਆ, ਉਹਨਾਂ ਨੂੰ ਉਹਨਾਂ ਦਾ ਧਰਮ ਚੇਤੇ ਕਰਾਇਆ ਕਿ ਤੁਹਾਡਾ ਧਰਮ ਕੀ ਹੈ ਅਤੇ ਤੁਸੀਂ ਕਰ ਕੀ ਰਹੇ ਹੋ। ਬੁੱਧ ਇਸ ਗਿਆ ਤੀਰਥ ਤੋਂ ਚੱਲ ਕੇ ਗਰੀਬ ਨਵਾਜ ਪਾਤਸ਼ਾਹ ਪਟਨਾ ਸਾਹਿਬ ਆਏ ਹਨ, ਜਿੱਥੇ ਇੱਕ ਮਹੱਲਾ ਹੈ, ਉਸ ਮਹੱਲੇ ਦਾ ਨਾਮ ਹੈ ਆਲਮਗੰਜ। ਸੰਘਣੀ ਵਸੋਂ ਸੀ। ਇੱਥੇ ਇੱਕ ਸੇਠ ਜੀ ਰਹਿੰਦੇ ਆ, ਸੇਠ ਜੀ ਦਾ ਨਾਮ ਹੈ ਜੈਤ ਮੱਲ, ਹਲਵਾਈ ਹੈ। ਦੁਕਾਨ 'ਤੇ ਕਚੋਰੀਆਂ ਕੱਢ ਕੇ ਰੱਖ ਲੈਂਦੇ, ਗੁਰਸਿੱਖ ਨਜ਼ਰ ਆ ਜਾਏ ਅਤੇ 5 ਕਚੋਰੀਆਂ ਨੂੰ ਭੇਟ ਕਰਦੀਆਂ, ਗੁਰੂ ਨਮਿੱਤੋ ਨੂੰ ਨਮਸਕਾਰ ਕਰਨੀ। ਉਡੀਕਦੇ ਰਹਿੰਦੇ ਕਦੋਂ 9ਵੇਂ ਪਾਤਸ਼ਾਹ ਆਉਣਗੇ। ਅੰਮ੍ਰਿਤ ਵੇਲੇ ਇਸ਼ਨਾਨ ਕਰਦੇ, ਪਰ ਕਿਸੇ ਨੂੰ ਪਤਾ ਨਹੀਂ ਸੀ ਵੀ ਕਿਹੜੇ ਵੇਲੇ ਨਹਾਉਂਦੇ। ਕਈਆਂ ਨੇ ਸ਼ੰਕਾ ਕੀਤਾ, ਸਵਾਲ ਕੀਤਾ, ਉਹਨਾਂ ਨੂੰ ਪ੍ਰਤੱਖ ਖੇਡ ਵਿਖਾਈ ਕਿ ਦੇਵ ਨਦੀ ਗੰਗਾ ਖੁਦ ਆ ਕੇ ਸੇਠ ਜੈਤ ਮੱਲ ਜੀ ਨੂੰ ਅੰਮ੍ਰਿਤ ਵੇਲੇ ਇਸ਼ਨਾਨ ਕਰਾਉਂਦੀ। ਐਸੇ ਸਾਧਕ ਸਤਿਗੁਰੂ 9ਵੇਂ ਪਾਤਸ਼ਾਹ ਜੀ ਐਸੇ ਮਹਾਂਪੁਰਖ ਨੂੰ ਦਰਸ਼ਨ ਦੇਣ ਲਈ, ਉਹਦੀ ਸਾਧਨਾ ਨੂੰ ਬੂਰ ਪਾਉਣ ਲਈ, ਸਾਧਨਾ ਦਾ ਫਲ ਦੇਣ ਲਈ ਆਏ ਨੇ। ਜੈਤ ਮੱਲ ਜੀ ਨੇ ਬੜੀ ਭਾਵਨਾ ਨਾਲ ਗੁਰਦੇਵ ਦੀ ਸੇਵਾ ਟਹਿਲ ਕਮਾਈ, ਪਕਵਾਨ ਬਣਾ ਕੇ ਆਪਣੇ ਹੱਥੀਂ ਛਕਾਏ, ਜੋ ਉਹਨਾਂ ਦੇ ਮਨ ਦੀ ਰੀਝ ਸੀ ਉਹ ਪੂਰੀ ਕੀਤੀ। ਹੁਣ ਪਟਨਾ ਸਾਹਿਬ ਵਿਖੇ ਸਤਿਗੁਰੂ ਜੀ ਦੀ ਆਮਦ ਦੀ ਖਬਰ ਹੋਈ ਹੈ। ਆਓ, ਗਰੀਬ ਨਵਾਜ ਪਾਤਸ਼ਾਹ ਜਿਵੇਂ ਪਟਨੇ ਨੂੰ ਪਵਿੱਤਰ ਕਰ ਰਹੇ, ਸਤਿਗੁਰੂ 9ਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਆਪਣਾ ਧਿਆਨ ਕੇਂਦਰਿਤ ਕਰਕੇ ਸਤਿਗੁਰੂ ਜੀ ਦੀ ਪਾਵਨ ਅੰਮ੍ਰਿਤਮਈ ਕਥਾ ਸਰਵਣ ਕਰੀਏ। ਜੋ ਇਹ ਕਥਾ ਸੁਣਿਆ ਅਰਗਾਵੈ, ਦੁੱਖ ਪਾਪ ਤਿਹ ਨਿਕਟ ਨਾ ਆਵੈ। ਜਿਹੜੇ ਮਾਈ ਭਾਈ ਇਸ ਕਥਾ ਨੂੰ ਸੁਣਦੇ ਗਾਉਂਦੇ ਹਨ, ਉਹਨਾਂ ਦੇ ਨੇੜੇ ਕਿਸੇ ਪ੍ਰਕਾਰ ਦਾ ਦੁੱਖ ਪਾਪ ਕਲੇਸ਼ ਨਹੀਂ ਆਉਂਦਾ। ਇਸ ਕਥਾ ਨਾਲ, ਕਥਾ ਨੂੰ ਸੁਣਦੇ ਹੀ ਸਾਰੇ ਕਲੇਸ਼ ਵਿਘਨ ਮਿਟ ਜਾਂਦੇ, ਦੂਰ ਹੋ ਜਾਂਦੇ, ਜੇ ਕੋਈ ਭਾਵਨਾ ਨਾਲ ਪ੍ਰੇਮ ਨਾਲ ਸਰਵਣ ਕਰ ਲਵੇ। ਆਓ, ਸਤਿਗੁਰੂ ਜੀ ਦੇ ਚਰਨਾਂ 'ਚ ਹਾਜ਼ਰੀਆਂ ਲਵਾਈਏ। ਸਮੂਹ ਮਾਈ ਭਾਈ, ਆਪਣੀ ਰਸਨਾ ਨੂੰ ਪਵਿੱਤਰ ਕਰੋ। ਗਜ ਵੱਜ ਕੇ ਆਖੋ ਜੀ, ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਜੈ ਕੈ ਸੰਗਤ ਨੇ ਸੁਨਿਓ, ਪਾ ਆਗਮਨ ਕਿਰਪਾਲ।
ਜਿੱਥੇ ਕਿੱਥੇ ਸੰਗਤ ਨੇ ਸੁਣਿਆ ਕਿ ਕਿਰਪਾਲੂ ਦਿਆਲੂ ਮਿਹਰਾਂ ਦੇ ਸਾਈ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਪਟਨੇ ਸ਼ਹਿਰ ਵਿੱਚ ਆਏ ਹਨ।
ਹਰਖ ਪਰਸ ਪਰ ਮਿਲਤ ਪੀ ਲੀ ਕਰ ਪੀਟ ਵਿਸਾਲ।
ਸਿੱਖਾਂ ਅੰਦਰ ਚਾਅ ਦੀ ਲਹਿਰ ਦੌੜ ਪਈ, ਮਨ ਚਾਓ ਪਿਆ ਪ੍ਰਭ ਆਗਮ ਸੁਣਿਆ। ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਸਭ ਅੰਦਰ ਚਾਅ ਦੀ ਲਹਿਰ ਦੌੜ ਪਈ, ਭੇਟਾਵਾਂ ਇਕੱਠੀਆਂ ਕਰਨ ਲੱਗ ਪਏ ਸਿੱਖ ਕਿ ਚੱਲ ਕੇ ਸਤਿਗੁਰੂ ਜੀ ਨੂੰ ਭੇਟਾਵਾਂ ਭੇਟ ਕਰਕੇ ਦਰਸ਼ਨ ਕਰੀਏ।
ਚੌਪਈ ਸੰਗਤ ਸ਼ਬਦ ਕੀਰਤਨ ਕਰਤੇ,
ਜਿੰਨੀ ਸੰਗਤ ਸੀ ਸ਼ਬਦ ਕੀਰਤਨ ਕਰਦੇ ਹੋਇਆ,
ਪਰੇ ਆਨੰਦ ਸਿਰ ਚਰਨਨ ਤਰਤੇ।
ਕੀਰਤਨ ਕਰਦਿਆਂ ਘਰਾਂ ਤੋਂ ਚੱਲ ਕੇ ਆਉਂਦੇ ਤੇ ਭਰੇ ਆਨੰਦ ਸਹਿਤ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ 'ਤੇ ਆ ਕੇ ਸੰਗਤਾਂ ਮੱਥਾ ਟੇਕਦੀਆਂ ਹਨ। ਬੜੇ ਅਦਬ ਨਾਲ ਨਮਸਕਾਰ ਕਰਦੀਆਂ ਹਨ।
ਜ਼ਰੀ ਜੁਗਤ ਬਹੁ ਬਸਤਰ ਲਿਆਏ,
ਜਰੀਦਾਰ ਜਿਹੜੇ ਬਸਤਰ, ਕਿਉਂਕਿ ਪੁਰਾਣੇ ਵੇਲਿਆਂ 'ਚ ਜ਼ਿਆਦਾ ਜਰੀਦਾਰ ਕੱਪੜਿਆਂ ਦੀ ਵਰਤੋਂ ਹੁੰਦੀ ਸੀ। ਅੱਜ ਤੋਂ 3-4 ਦਹਾਕੇ ਪਿੱਛੇ ਚਲੇ ਜਾਈਏ ਤਾਂ ਵੀ ਉਦੋਂ ਜਰੀਦਾਰ ਬਸਤਰ ਬਹੁਤ ਜ਼ਿਆਦਾ ਵਰਤੇ ਜਾਂਦੇ ਸਨ। ਤੋ ਬੜੇ ਸੋਹਣੇ ਕੀਮਤੀ ਜਰੀਦਾਰ ਬਸਤਰ, ਪਸ਼ਮੀਨੇ ਦੇ, ਹੋਰ ਬਹੁਤ ਪ੍ਰਕਾਰ ਦੇ ਬਸਤਰਾਂ ਦੇ ਥਾਨ ਉਹ ਗੁਰਸਿੱਖ ਲਿਆ ਕੇ ਮਹਾਰਾਜ ਜੀ ਦੇ ਚਰਨਾਂ 'ਚ ਭੇਟਾ ਕਰਦੇ ਹਨ।
ਰੁਚਰ ਵਿਭੂਖਣ ਧਰ ਅਗਵਾਈ,
ਬੜੇ ਸੋਹਣੇ ਗਹਿਣੇ ਆਭੂਸ਼ਣ ਬਣਵਾ ਕੇ ਘੜ ਕੇ, ਬੜੀ ਸੁੰਦਰ ਘਾੜਤ ਘੜ ਕੇ ਲਿਆ ਕੇ ਮਹਾਰਾਜ ਜੀ ਨੂੰ ਭੇਟਾ ਕਰਦੇ ਹਨ।
ਅਰਪੇ ਦਰਬ ਅਨਿਕ ਨਾਰਿਆਈ,
ਔਰ ਅਨੇਕ ਪ੍ਰਕਾਰ ਦਾ ਜਿਨ੍ਹਾਂ ਨੇ ਸੰਗਤਾਂ ਨੇ ਦਸਵੰਧ ਕੱਢਿਆ ਹੋਇਆ, ਕਿਸੇ ਦਾ ਕਾਰੋਬਾਰ ਵਧਿਆ ਫੁੱਲਿਆ ਉਹਦੇ 'ਚੋਂ ਦਸਵੰਧ ਕੱਢਿਆ, ਕੋਈ ਨੌਕਰੀ ਕਰਦਾ ਤੇ ਉਹਦੇ ਵਿੱਚੋਂ ਦਸਵੰਧ ਕੱਢਿਆ ਹੋਇਆ, ਉਹ ਦਸਵੰਧ ਦੀ ਮਾਇਆ ਲਿਆ ਕੇ ਮਹਾਰਾਜ ਜੀ ਨੂੰ ਭੇਟਾ ਕਰਦੇ ਹਨ।
ਦਰਸ ਕਰਨ ਅਵਕਾਸ਼ੇ ਪਾਈ,
ਔਰ ਸਮਾਂ ਨਹੀਂ ਮਿਲਦਾ ਦਰਸ਼ਨ ਕਰਨ ਵਾਲਿਆਂ ਨੂੰ। ਸੰਗਤ ਇੰਨੀ ਜ਼ਿਆਦਾ ਆਈ ਹੈ ਕਿ ਵਾਰੀ ਨਹੀਂ ਆਉਂਦੀ ਸੰਗਤ ਦੀ ਦਰਸ਼ਨਾਂ ਵਾਲਿਆਂ ਦੀ।
ਪਟਨਾ ਸ਼ਹਿਰ ਲੋਕ ਬਹੁ ਬਸੇ,
ਪਟਨਾ ਸਾਹਿਬ 'ਚ ਬੜੀ ਸੰਘਣੀ ਬੱਸੋਂ ਵਸਦੀ ਹੈ, ਬੜਾ ਵੱਡਾ ਨਗਰ ਹੈ, ਪ੍ਰਸਿੱਧ ਨਗਰ ਹੈ।
ਬੇਸ਼ੁਮਾਰ ਗੁਰ ਜਸ ਬਹੁ ਲਸੇ,
ਸਤਿਗੁਰੂ ਜੀ ਦਾ ਬੇਸ਼ੁਮਾਰ ਸੁਜਸ ਸਾਰੇ ਪਟਨਾ ਸ਼ਹਿਰ ਦੇ ਵਿੱਚ ਪ੍ਰਸਿੱਧ ਹੈ, ਕਿਉਂਕਿ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਇਸ ਨਗਰ 'ਚ ਚਰਨ ਪਾਏ ਸਨ। ਸਾਲ ਸਰਾਏ ਜੋੜੀ ਨੂੰ ਨਿਹਾਲ ਕੀਤਾ ਸੀ ਅਤੇ ਉਹਨੇ ਸਿੱਖੀ ਦਾ ਬੜਾ ਪ੍ਰਚਾਰ ਕੀਤਾ ਪਟਨੇ ਸ਼ਹਿਰ 'ਚ। ਇਸ ਕਰਕੇ ਬਹੁਤ ਸਾਰੀਆਂ ਸਿੱਖ ਸੰਗਤਾਂ ਜੋ ਪਟਨਾ ਸ਼ਹਿਰ ਦੇ ਵਿੱਚ ਵਸਦੀਆਂ ਹਨ।
ਅਨੇਕ ਪਾਂਤ ਕੀ ਆਨ ਮਿਠਾਈ,
ਅਨੇਕ ਪ੍ਰਕਾਰ ਦੀਆਂ ਮਠਿਆਈਆਂ ਲਿਆ ਕੇ, ਪਕਵਾਨ ਲਿਆ ਕੇ ਸਿੱਖ ਭੇਟਾ ਕਰਦੇ ਹਨ।
ਖਰੇ ਹੋਏ ਅਰਦਾਸ ਕਰਾਈ,
ਸਤਿਗੁਰੂ ਜੀ ਦੇ ਸਨਮੁਖੇ ਭੇਟਾਵਾਂ ਭੇਟ ਕਰਕੇ, ਸਨਮੁਖ ਖਲੋ ਕੇ ਮੇਵੜੇ ਸਿੱਖ ਕੋਲੋਂ ਆਪਣੀਆਂ ਅਰਦਾਸਾਂ ਕਰਾਉਂਦੇ ਹਨ।
ਤੈਂਕੀ ਬੜ ਮਸੰਦ ਚੱਲਿਆਈ,
ਪਟਨਾ ਸਾਹਿਬ ਦੇ ਮਸੰਦ ਵੀ ਸੀ ਗੁਰੂ ਘਰ ਦੇ, ਉਹ ਜਿਹੜੇ ਵੱਡੇ ਵੱਡੇ ਮਸੰਦ ਸੀ ਉਸ ਇਲਾਕੇ ਦੇ, ਉਹ ਵੀ ਚੱਲ ਕੇ ਆਏ ਹਨ।
ਬ੍ਰਿੰਦ ਸੰਗਤਾਂ ਸੰਗ ਸੁਲਿਆਏ,
ਉਹਨਾਂ ਨਾਲ ਵੀ ਬਹੁਤ ਸੰਗਤਾਂ ਮਸੰਦਾਂ ਨਾਲ ਵੀ ਚੱਲ ਕੇ ਆਈਆਂ ਹਨ।
ਗੁਰ ਕੋ ਅਰਪਿਓ ਦਰਬ ਵਿਸਾਲਾ,
ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਅੰਤ ਮਾਇਆ ਲਿਆ ਕੇ ਉਹਨਾਂ ਮਸੰਦਾਂ ਨੇ ਵੀ ਭੇਟ ਕੀਤੀ ਹੈ।
ਸੇਵਾ ਅਪਰ ਕਰੀ ਤਤਕਾਲਾ,
ਹੋਰ ਜਿੰਨੀ ਸੇਵਾ ਦੀ ਕੋਈ ਲੋੜ ਹੈ, ਕੋਈ ਮਹਾਰਾਜ ਜੀ ਦੇ ਡੇਰੇ ਲਈ, ਘੋੜਿਆਂ ਲਈ, ਸੰਗਤਾਂ ਲਈ, ਨਾਲ ਬਹੁਤ ਸਾਰੇ ਸਾਧੂ ਮਹਾਤਮਾ ਨੇ ਉਹਨਾਂ ਲਈ ਜਿਹੜੀ ਜਿਹੜੀ ਕੋਈ ਵਸਤੂ ਚਾਹੀਦੀ ਹੈ ਉਹ ਮਸੰਦਾਂ ਨੇ ਲਿਆ ਕੇ ਹਾਜ਼ਰ ਕੀਤੀ ਹੈ।
ਛੋਟੋ ਥਾਨ ਲੋਕ ਸਮੁਦਾਏ,
ਹੁਣ ਇਹ ਜਿਹੜੀ ਜਗ੍ਹਾ ਤੇ ਆਲਮਗੰਜ ਮਹਾਰਾਜ ਜੀ ਠਹਿਰੇ ਹੋਏ ਸੀ ਉਹ ਜਗ੍ਹਾ ਛੋਟੀ ਸੀ, ਯਾਨੀ ਕਿ ਬਹੁਤਾ ਖੁੱਲ੍ਹਾ ਥਾਂ ਨਹੀਂ ਸੀ ਅਤੇ ਸੰਗਤ ਬਹੁਤ ਜ਼ਿਆਦਾ ਆ ਰਹੀ ਸੀ। ਸੰਗਤ ਦੀ ਆਮਦ ਜ਼ਿਆਦਾ ਹੈ ਪਰ ਜਗ੍ਹਾ ਜਿਹੜੀ ਸੀ ਜਿੱਥੇ ਸਤਿਗੁਰੂ ਜੀ ਟਿਕੇ ਹੋਏ ਨੇ ਭਾਈ ਜੈਤਮਾਲ ਦੇ ਘਰ, ਉਹ ਜਗ੍ਹਾ ਥੋੜੀ ਹੈ।
ਭਾਈ ਪੀਰ ਥਿਤ ਥਾਂ ਨਾ ਪਾਏ,
ਸੰਗਤ ਦੀ ਬਹੁਤ ਜ਼ਿਆਦਾ ਭੀੜ ਹੋਈ, ਇੱਥੋਂ ਤੱਕ ਵੀ ਖਲੋਣ ਨੂੰ ਵੀ ਥਾਂ ਨਹੀਂ ਲੱਭਦੀ, ਇੰਨੀ ਸੰਗਤ ਆਈ।
ਸੰਗਤ ਸੰਗ ਮਸੰਦ ਮਿਲੇ,
ਹੁਣ ਸੰਗਤ ਦੇ ਨਾਲ ਮਸੰਦ ਵੀ ਮਿਲ ਕੇ ਆਏ ਹਨ।
ਆਪਸ ਮੈਂ ਇਮ ਕਰਤ ਪਲੇ,
ਹੁਣ ਉਹ ਆਪਸ ਵਿੱਚ ਗੱਲਾਂ ਕਰਦੇ, ਜਦੋਂ ਵੇਖਿਆ ਵੀ ਜਗ੍ਹਾ ਥੋੜੀ ਹੈ, ਸੰਗਤ ਵੱਧ ਆ ਰਹੀ ਹੈ ਤੇ ਖਲੋਣ ਨੂੰ ਵੀ ਥਾਂ ਨਹੀਂ ਲੱਭਦੀ, ਮੱਥਾ ਤਾਂ ਕਿਵੇਂ ਟੇਕਣਾ, ਇੰਨੀ ਜ਼ਿਆਦਾ ਸੰਗਤ ਆਈ। ਤਾਂ ਮਸੰਦ ਤੇ ਸੰਗਤ ਆਪਸ ਵਿੱਚ ਗੱਲਾਂ ਕਰਦੇ, ਸਲਾਹ ਕਰਦੇ ਹਨ।
ਨਗਰ ਵਿਖੇ ਇਨਹੀਤ ਨਿਕੇਤ,
ਕਹਿਣ ਲੱਗੇ ਵੀ ਸਤਿਗੁਰੂ ਜੀ ਵਾਸਤੇ ਕੋਈ ਨਗਰ ਵਿੱਚ ਵੱਡਾ ਥਾਂ ਵੇਖੀਏ, ਕੋਈ ਵੱਡਾ ਘਰ ਹੋਵੇ, ਕੋਈ ਵੱਡੀ ਹਵੇਲੀ ਹੋਵੇ।
ਚਈਅਤੈ ਵਿਸਤਾਰ ਸਮੇਤ,
ਕਿ ਮਹਾਰਾਜ ਜੀ ਦੇ ਨਾਲ ਸਤਿਗੁਰੂ ਜੀ ਦਾ ਪਰਿਵਾਰ ਵੀ ਹੈ, ਸੰਗਤਾਂ ਵੀ ਬੇਅੰਤ ਆਉਂਦੀਆਂ ਨੇ, ਖੁੱਲ੍ਹੇ ਥਾਂ 'ਤੇ ਸਤਿਗੁਰੂ ਜੀ ਦਾ ਪੜਾਅ ਹੋਵੇਗਾ ਅਤੇ ਸਾਰੀ ਸੰਗਤ ਨੂੰ ਸਹੂਲਤ ਹੋਵੇਗੀ, ਦਰਸ਼ਨ ਕਰਨ ਵਾਲਿਆਂ ਨੂੰ ਸਹੂਲਤ ਹੋਵੇਗੀ।
ਬਸੀ ਇਆਂ ਗੁਰ ਕੀਤਕ ਕਾਲ,
ਇੱਥੇ ਹਾਲੇ ਸਤਿਗੁਰੂ ਜੀ ਨੇ ਕੁਝ ਸਮਾਂ ਰਹਿਣਾ, ਕਿਉਂਕਿ ਉਹਨਾਂ ਮਸੰਦਾਂ ਨੂੰ ਪਤਾ ਸੀ ਕਿ ਸਤਿਗੁਰੂ ਜੀ ਨੇ ਪਟਨਾ ਸਾਹਿਬ ਕੁਝ ਸਮੇਂ ਲਈ ਨਿਵਾਸ ਰੱਖਣਾ, 2-4 ਦਿਨ ਰਹਿਣਾ ਹੋਵੇ ਤਾਂ ਚਲੋ ਔਖਾ ਸੌਖਾ ਬੰਦਾ ਟਾਈਮ ਪਾਸ ਕਰ ਲੈਂਦਾ, ਪਰ ਸਤਿਗੁਰੂ ਜੀ ਨੇ ਇੱਥੇ ਹਾਲੇ ਕੁਝ ਸਮਾਂ ਰੁਕਣਾ, ਇਸ ਲਈ ਕੋਈ ਇਹੋ ਜਿਹਾ ਮਕਾਨ ਹੋਵੇ, ਕੋਈ ਹਵੇਲੀ ਹੋਵੇ ਜਿਹੜੀ ਖੁੱਲ੍ਹੇ ਥਾਂ ਵਾਲੀ ਹੋਵੇ ਅਤੇ ਸਤਿਗੁਰੂ ਜੀ ਉੱਥੇ ਨਿਵਾਸ ਕਰ ਸਕਣ ਪਰਿਵਾਰ ਸਮੇਤ।
ਦਰਸੇ ਨਿਤ ਹਮ ਹੋਏ ਨਿਹਾਲ,
ਅਸੀਂ ਵੀ ਰੋਜ਼ ਦਰਸ਼ਨ ਕਰਾਂਗੇ ਸਤਿਗੁਰਾਂ ਦੇ, ਅਸੀਂ ਨਿਹਾਲ ਹੋਵਾਂਗੇ। ਸਾਡੇ ਵੱਡੇ ਭਾਗ ਕਿ ਸਾਨੂੰ ਲੰਮੇ ਸਮੇਂ ਲਈ ਸਤਿਗੁਰੂ ਜੀ ਦੇ ਦਰਸ਼ਨ ਪ੍ਰਾਪਤ ਹੋਣਗੇ।
ਇਸ ਸਿੱਖ ਕੇ ਘਰ ਨਹੀਂ ਸਮਾਵੇ,
ਇੱਥੇ ਭਾਈ ਜੈਤਮਲ ਦੇ ਘਰ ਸੰਗਤ ਨੇ ਨਹੀਂ ਸਮਾਉਣਾ, ਕਿਉਂਕਿ ਇੱਥੇ ਜਗ੍ਹਾ ਥੋੜ੍ਹੀ ਹੈ। ਭਾਵੇਂ ਕਿ ਜੈਤਮਲ ਜੀ ਵੱਡੇ ਸੇਠ ਨੇ, ਪਰ ਇਹਨਾਂ ਦਾ ਜਿਹੜਾ ਘਰ ਹੈ, ਜਗ੍ਹਾ ਹੈ, ਉਹ ਥੋੜ੍ਹੀ ਹੈ। ਇੱਥੇ ਸਾਰੀ ਸੰਗਤ ਨਹੀਂ ਆ ਸਕਦੀ।
ਦਰਸ਼ਨ ਕਰਨ ਹਜ਼ਾਰੋਂ ਆਵੇ,
ਕਿਉਂਕਿ ਦਰਸ਼ਨ ਕਰਨ ਵਾਲੀ ਸੰਗਤ ਤਾਂ ਰੋਜ਼ ਹਜ਼ਾਰਾਂ ਦੀ ਗਿਣਤੀ 'ਚ ਆਉਣੀ ਹੈ। ਹਾਲੇ ਤਾਂ ਸ਼ਹਿਰ ਦੇ ਕੁਝ ਲੋਕਾਂ ਨੂੰ ਪਤਾ ਲੱਗਾ ਅਤੇ ਇਹ ਆਲਮ ਹੈ ਵੀ ਪੈਰ ਰੱਖਣ ਨੂੰ ਥਾਂ ਨਹੀਂ। ਜਦੋਂ ਸਾਰੇ ਸ਼ਹਿਰ ਨੂੰ ਪਤਾ ਲੱਗ ਗਿਆ ਫਿਰ ਤਾਂ ਸੰਗਤ ਦੀ ਗਿਣਤੀ ਨਹੀਂ ਹੋਣੀ, ਫਿਰ ਤਾਂ ਇੱਥੇ ਬਹਿਣ ਨੂੰ ਤਾਂ ਕੀ ਕਿਤੇ ਬਾਹਰ ਵੀ ਲੈਣਾ ਲੱਗ ਜਾਣੀਆਂ ਨੇ ਸੰਗਤ ਦੀਆਂ।
ਸਗਰੇ ਨਗਰ ਨਹੀਂ ਸੁਧ ਹੋਈ,
ਹਾਲੇ ਤਾਂ ਸਾਰੇ ਸ਼ਹਿਰ ਨੂੰ ਖਬਰ ਨਹੀਂ ਮਿਲੀ। ਜੇ ਸਾਰੇ ਸ਼ਹਿਰ ਨੂੰ ਖਬਰ ਹੋ ਗਈ,
ਸੁਣ ਸੁਣ ਆਏ ਪਿੱਛੇ ਸਭ ਕੋਈ,
ਫਿਰ ਸਾਰਿਆਂ ਨੇ ਆਉਣਾ, ਸਭ ਨੇ ਵਹੀਰਾਂ ਘੱਤ ਕੇ ਪਰਿਵਾਰਾਂ ਸਮੇਤ ਬੱਚਿਆਂ ਸਮੇਤ ਚੱਲ ਕੇ ਆਉਣਾ ਦਰਸ਼ਨ ਕਰਨ ਲਈ।
ਬਾਹਰ ਨਗਰ ਰਹੀ ਜੀ ਗ੍ਰਾਮ,
ਜਿਹੜੇ ਪਟਨਾ ਸਾਹਿਬ ਦੇ ਵਾਸੀ ਉਹ ਤਾਂ ਆਉਣਗੇ ਹੀ। ਜਦੋਂ ਬਾਹਰਲੇ ਪਿੰਡਾਂ ਵਾਲਿਆਂ ਨੂੰ, ਪਟਨਾ ਸਾਹਿਬ ਦੇ ਲਾਗੇ ਤਾਗੇ ਸ਼ਹਿਰਾਂ ਵਾਲਿਆਂ ਨੂੰ ਜਦੋਂ ਪਤਾ ਲੱਗੇਗਾ, ਉਹ ਵੀ ਚੱਲ ਕੇ ਆਉਣਗੇ।
ਸੁਣੇ ਜਬੇ ਆਈ ਗੁਰਧਾਮ,
ਉਹ ਜਦੋਂ ਸੁਣਨਗੇ ਕਿ ਸਤਿਗੁਰੂ ਜੀ ਆਏ ਨੇ ਇੱਥੇ ਪਟਨਾ ਸਾਹਿਬ, ਤਾਂ ਉਹ ਸੁਣ ਕੇ ਉਹ ਵੀ ਚੱਲ ਕੇ ਆਉਣਗੇ, ਤਾਂ ਸੁਭਾਵਕ ਹੀ ਹੈ।
ਸਗਰੀ ਉਮੜ ਆਈ ਕਵਾਰੀ,
ਫਿਰ ਤਾਂ ਸਾਰਿਆਂ ਨੇ ਇੱਕੋ ਵਾਰੀ ਉਮੜ ਕੇ ਆ ਜਾਣਾ, ਫਿਰ ਤਾਂ ਮੇਲਾ ਹੀ ਲੱਗ ਜਾਣਾ ਸਤਿਗੁਰੂ ਜੀ ਦੇ ਕੋਲ।
ਪਿੱਛੇ ਗੁਰੂ ਉਰ ਸ਼ਰਧਾ ਧਾਰੀ,
ਸਭ ਸ਼ਰਧਾ ਧਾਰਨ ਕਰਕੇ ਪ੍ਰੇਮ ਨਾਲ ਭਾਵਨਾ ਨਾਲ ਸਤਿਗੁਰੂ ਜੀ ਦੇ ਦਰਸ਼ਨ ਕਰਨਗੇ ਕਿ ਸਤਿਗੁਰੂ ਜੀ ਸਾਡੇ ਦੇਸ਼ ਆਏ ਹਨ, ਸਤਿਗੁਰੂ ਜੀ ਨੇ ਬੜੀ ਕਿਰਪਾ ਕੀਤੀ ਸਾਡੇ ਘਰ ਆ ਕੇ ਸਾਨੂੰ ਦਰਸ਼ਨ ਦਿੱਤੇ ਹਨ।
ਇਸ ਵਿਦ ਸਭ ਮੈਂ ਕਰਤ ਵਿਚਾਰ,
ਫਿਰ ਤਾਂ ਉਹ ਮਸੰਦ ਤੇ ਸੰਗਤਾਂ ਸਾਰੇ ਰਲ ਕੇ ਇਹ ਵਿਚਾਰ ਕਰ ਰਹੇ ਨੇ ਵੀ ਆਪਾਂ ਕੋਈ ਖੁੱਲ੍ਹਾ ਥਾਂ ਵੇਖੀਏ, ਖੁੱਲੀ ਜਗ੍ਹਾ ਵੇਖੀਏ।
ਤਬ ਇੱਕ ਸਿੱਖ ਨੇ ਕੀਨ ਉਚਾਰ,
ਉਸ ਵੇਲੇ ਇੱਕ ਸਿੱਖ ਨੇ, ਸਾਰੀ ਸੰਗਤ ਬੈਠੀ ਸੀ, ਉਹਨਾਂ ਵਿੱਚੋਂ ਇੱਕ ਸਿੱਖ ਬੋਲਿਆ, ਹੱਥ ਜੋੜ ਕੇ ਕਹਿਣ ਲੱਗਾ,
ਮੈਂ ਇੱਕ ਦਿਓ ਹਵੇਲੀ ਗੁਰ ਕੋ।
ਕਹਿਣ ਲੱਗਾ ਵੀ ਜੇ ਆਪ ਜੀ ਦੀ ਆਗਿਆ ਹੋਵੇ, ਸਤਿਗੁਰੂ ਜੀ ਨੂੰ ਭਾਵੇ, ਤੇ ਮੇਰੇ ਕੋਲ ਇੱਕ ਵੱਡੀ ਹਵੇਲੀ ਹੈ, ਉਹ ਹਵੇਲੀ ਮੈਂ ਸਤਿਗੁਰੂ ਜੀ ਨੂੰ ਭੇਟ ਕਰ ਸਕਦਾ ਹਾਂ।
ਹੱਥ ਜੋੜ ਕਰ ਭਾਉ ਸੁਰ ਕੋ,
ਹੱਥ ਜੋੜ ਕੇ ਪ੍ਰੇਮ ਨਾਲ ਭਾਵਨਾ ਨਾਲ ਉਹ ਹਵੇਲੀ ਮੈਂ ਸਤਿਗੁਰੂ ਜੀ ਨੂੰ ਭੇਟ ਕਰਦਾ ਵੀ ਉਹਨਾਂ ਦੀ ਹੈ ਪੱਕੀ, ਉਹਦੇ ਤੇ ਮੁੜ ਕੇ ਮੈਂ ਆਪਣੀ ਮਮਤਾ ਨਹੀਂ ਕਰਾਂਗਾ ਵੀ ਉਹ ਮੇਰੀ ਹੈ, ਉਹ ਹਵੇਲੀ ਮੈਂ ਸਤਿਗੁਰਾਂ ਨੂੰ ਹੀ ਅਰਪਣ ਕਰ ਦੇਵਾਂ ਜੇ ਗੁਰੂ ਸਾਹਿਬ ਦੀ ਆਗਿਆ ਹੋਵੇ।
ਜਿਸ ਮੈਂ ਬਸੀ ਸਦਾ ਸੁਖ ਪਾਏ,
ਉਸ ਹਵੇਲੀ ਵਿੱਚ ਸਤਿਗੁਰੂ ਜੀ ਸਦਾ ਵਸਣ, ਖੁੱਲੀ ਹਵੇਲੀ ਹੈ, ਆਲਾ ਦੁਆਲਾ ਵਿਹੜਾ ਜਿਹੜਾ ਆਲੇ ਦੁਆਲੇ ਥਾਂ ਖੁੱਲੀ ਹੈ, ਜਿੱਥੇ ਮਰਜ਼ੀ ਘੋੜੇ ਬੰਨਣ, ਜਿੱਥੇ ਮਰਜ਼ੀ ਗੱਡੇ ਖੜੇ ਕਰਨ, ਆਲਾ ਦੁਆਲਾ ਬਹੁਤ ਖੁੱਲ੍ਹਾ। ਆਲਮਗੰਜ ਇਸ ਮਹੱਲੇ ਵਿੱਚ ਤਾਂ ਸੰਘਣੀ ਵਸੋਂ ਹੈ, ਆਲੇ ਦੁਆਲੇ ਬਹੁਤ ਸੰਘਣੇ ਘਰ ਬਣੇ ਨੇ, ਅਤੇ ਜਿੱਥੇ ਉਹ ਹਵੇਲੀ ਜਿਹੜੀ ਮੈਂ ਸਤਿਗੁਰਾਂ ਨੂੰ ਭੇਟ ਕਰਨੀ, ਉਹਦੇ ਆਲੇ ਦੁਆਲੇ ਖੁੱਲ੍ਹਾ ਥਾਂ ਹੈ ਅਤੇ ਗੰਗਾ ਦੇ ਕਿਨਾਰੇ ਹੈ, ਜਿਵੇਂ ਮਰਜ਼ੀ ਸਤਿਗੁਰੂ ਜੀ ਆਪਣੀ ਮੌਜ ਨਾਲ ਉੱਥੇ ਵਿਚਰ ਸਕਦੇ ਹਨ। ਜੇ ਸਤਿਗੁਰੂ ਜੀ ਉੱਥੇ ਵਸਣਗੇ, ਉਹਨਾਂ ਨੂੰ ਸਾਰੀਆਂ ਸਹੂਲਤਾਂ, ਸਾਰੇ ਸੁੱਖ ਉੱਥੇ ਪ੍ਰਾਪਤ ਹੋਣਗੇ।
ਮੇਰੋ ਜਨਮ ਸਫਲ ਹੋਏ ਜਾਏ,
ਗੁਰੂ ਪਾਤਸ਼ਾਹ ਜਦੋਂ ਉਸ ਹਵੇਲੀ 'ਚ ਵਸਣਗੇ, ਮੇਰੀ ਸੇਵਾ ਸਫਲ ਹੋ ਜਾਏਗੀ, ਮੇਰਾ ਜੀਵਨ ਸਫਲ ਹੋ ਜਾਏਗਾ, ਮੇਰਾ ਇਹ ਜੀਵਨ ਸਕਾਰਥਾ ਹੋ ਜਾਵੇਗਾ।
ਇਮਕੈ ਸਭ ਮੈਂ ਸ਼ਰਧਾ ਧਾਰ,
ਇਹਦਾ ਆਪਣੇ ਮਨ 'ਚ ਬਹੁਤ ਭਾਰੀ ਪ੍ਰੇਮ ਅਤੇ ਸ਼ਰਧਾ ਧਾਰਨ ਕਰਕੇ ਇਸ ਸਿੱਖ ਨੇ ਆਪਣੇ ਹਿਰਦੇ ਦੀ ਬੇਨਤੀ ਸੰਗਤ ਵਿੱਚ ਪ੍ਰਗਟ ਕੀਤੀ। ਜਿਹੜੇ ਉਹ ਗੁਰੂ ਘਰ ਦੇ ਮਸੰਦ ਸਨ, ਉਹਨਾਂ ਦੇ ਸਾਹਮਣੇ ਆਪਣੀ ਬੇਨਤੀ ਪ੍ਰਗਟ ਕੀਤੀ।
ਸਤਿਗੁਰ ਕੇ ਟਿਗ ਕੀਨ ਉਚਾਰ,
ਫਿਰ ਉਹ ਸਾਰੀ ਸੰਗਤ ਨੇ ਤੇ ਉਹ ਸਿੱਖ ਨੂੰ ਨਾਲ ਲੈ ਗਏ, ਨੌਵੇਂ ਪਾਤਸ਼ਾਹ ਕੋਲ ਜਾ ਕੇ ਬੇਨਤੀ ਕੀਤੀ,
ਪ੍ਰਭ ਜੀ ਲਿਓ ਹਵੇਲੀ ਮੋਤੇ।
ਮਸੰਦਾਂ ਨੇ ਸਿੱਖ ਨੂੰ ਕਿਹਾ ਵੀ ਤੂੰ ਆਪ ਬੇਨਤੀ ਕਰ ਹੁਣ ਸਤਿਗੁਰਾਂ ਨੂੰ, ਜਿਹੜੀ ਗੱਲ ਤੂੰ ਸਾਨੂੰ ਕਹੀ ਆ ਉਹ ਗੁਰਦੇਵ ਨੂੰ ਕਹਿ, ਸਤਿਗੁਰੂ ਜੀ ਕੋਲੋਂ ਸਿੱਖ ਆਇਆ, ਹੱਥ ਜੋੜੇ ਗਲ 'ਚ ਪੱਲਾ ਪਾਇਆ, ਬੜੇ ਸਨਿਮਰ ਭਾਵ ਨਾਲ ਗੁਰਦੇਵ ਜੀ ਨੂੰ ਕਹਿਣ ਲੱਗਾ, ਪ੍ਰਭੂ ਜੀ ਆਪ ਜੀ ਦੀ ਹਵੇਲੀ ਹੈ, ਮੇਰੀ ਕਾਹਦੀ ਹੈ? ਇਹ ਤਾਂ ਸਾਡੀ ਕਹਿਣ ਮਾਤਰ ਨੂੰ ਉੱਤੇ ਮੈਂ ਮੇਰੀ ਲੱਗੀ ਹੋਈ ਹੈ ਪਾਤਸ਼ਾਹ। ਉਹ ਹਵੇਲੀ ਬਣੀ ਹੋਈ ਹੈ ਬੜੀ ਸੁੰਦਰ, ਆਪ ਜੀ ਕਿਰਪਾ ਕਰਕੇ ਉਹ ਹਵੇਲੀ ਮੇਰੇ ਕੋਲੋਂ ਪ੍ਰਵਾਨ ਕਰੋ ਲਵੋ।
ਜਿਸਮੈਂ ਬਸੋ ਆਨੰਦ ਉਦੋਤੇ,
ਉਸ ਹਵੇਲੀ 'ਚ ਵੱਸ ਕੇ ਉਹਨੂੰ ਭਾਗ ਲਾਓ, ਉਹ ਥਾਂ ਪਵਿੱਤਰ ਹੋ ਜਾਏਗਾ, ਉਹ ਜਗ੍ਹਾ ਸਫਲੀ ਹੋ ਜਾਏਗੀ। ਮਹਾਰਾਜ ਖਬਰੇ ਉਹ ਜਗ੍ਹਾ ਦੀ ਕਿੰਨੇ ਜਨਮਾਂ ਦੀ ਪੁਕਾਰ ਹੋਵੇ, ਕਿੰਨੇ ਚਿਰਾਂ ਦੀ ਪੁਕਾਰ ਹੋਵੇ ਕਿ ਤੁਸੀਂ ਉਹਦੇ 'ਤੇ ਚਰਨ ਪਾਓ ਕਿ ਉਹਨੂੰ ਭਾਗ ਲੱਗਣ, ਉਹ ਜਗ੍ਹਾ ਸਫਲੀ ਹੋ ਜਾਵੇ।
ਤਬ ਅਰਦਾਸ ਮੀਵਰੇ ਕਰੀ,
ਜਦੋਂ ਸਿੱਖ ਨੇ ਕਿਹਾ ਜੀ ਉਹ ਹਵੇਲੀ ਮੈਂ ਪੱਕੇ ਤੌਰ 'ਤੇ ਆਪ ਜੀ ਨੂੰ ਭੇਟਾ ਕਰਨੀ ਹੈ, ਅਤੇ ਲਾਗੇ ਮੇਵੜਾ ਸਿੱਖ ਖੜਾ ਸੀ, ਉਹਨੇ ਅਰਦਾਸ ਕੀਤੀ,
ਤਿਸੀ ਸਿੱਖ ਕੀ ਅਪਦਾ ਹਰੀ।
ਉਹ ਸਿੱਖ ਦੀਆਂ ਸਾਰੀਆਂ ਅਪਦਾਵਾਂ ਨੌਵੇਂ ਪਾਤਸ਼ਾਹ ਨੇ ਹਰ ਲਈਆਂ। ਕਿੰਨੀ ਭਾਵਨਾ ਨਾਲ ਗੁਰਦੇਵ ਨੂੰ ਉਹਨੇ ਬੇਨਤੀ ਕੀਤੀ। ਗੁਰਦੇਵ ਹਵੇਲੀਆਂ ਦੇ ਭੁੱਖੇ ਨਹੀਂ, ਸਤਿਗੁਰੂ ਜੀ ਭਾਵਨਾ ਦੇ ਭੁੱਖੇ ਹਨ। ਭਾਵਨਾ ਵੇਖੀ ਸਿੱਖ ਦੀ ਔਰ ਉਹਦਾ ਲੋਕ ਪਰਲੋਕ ਸਵਾਰ ਦਿੱਤਾ, ਉਹਦੀ ਸਾਰੀ ਅਪਦਾ ਬਿਪਤਾ ਹਰ ਲਈ।
ਸ਼੍ਰੀ ਗੁਰੂ ਤੇਗ ਬਹਾਦਰ ਧੀਰ,
ਧੰਨ ਗੁਰੂ ਤੇਗ ਬਹਾਦਰ ਸਾਹਿਬ ਜੋ ਮਹਾਨ ਧੀਰਜੀ, ਧੀਰਜ ਨੂੰ ਵੀ ਧੀਰਜ ਰੱਖਣਾ ਸਿਖਾਉਣ ਵਾਲੇ ਨੇ।
ਆਪਣੇ ਦਾਸ ਹਕਾਰੇ ਤੀਰ,
ਆਪਣੇ ਸੇਵਾਦਾਰਾਂ ਨੂੰ ਦਾਸਾਂ ਨੂੰ ਮਹਾਰਾਜ ਜੀ ਨੇ ਕੋਲ ਬੁਲਾਇਆ,
ਸਿੱਖ ਕੇ ਸੰਗ ਜਾਓ ਲੈ ਡੇਰਾ।
ਦਾਸਾਂ ਨੂੰ ਕਿਹਾ ਵੀ ਜਾਓ ਇਹ ਸਿੱਖ ਦੇ ਨਾਲ ਸਾਰਾ ਡੇਰਾ ਲੈ ਜਾਓ, ਯਾਨੀ ਡੇਰੇ ਦਾ ਮਤਲਬ ਜਿੰਨਾ ਰਾਜਸਾਜ ਸੀ ਗੁਰੂ ਘਰ ਦਾ। ਮਹਾਰਾਜ ਜੀ ਕਹਿੰਦੇ ਸਾਰਾ ਡੇਰਾ ਇਹ ਸਿੱਖ ਜਿਹੜੇ ਬੇਨਤੀ ਕੀਤੀ, ਹਵੇਲੀ ਭੇਟਾ ਕੀਤੀ ਹੈ, ਇਹਦੇ ਨਾਲ ਸਾਰੇ ਡੇਰਾ ਲੈ ਕੇ ਜਾਓ।
ਕਰੋ ਤਾਂ ਬਿਸਰਾਮ ਬਡੇਰਾ,
ਜਿੱਥੇ ਇਹਨੇ ਹਵੇਲੀ ਦੱਸਣੀ ਹੈ ਉੱਥੇ ਜਾ ਕੇ ਤੁਸੀਂ ਸਾਰੇ ਡੇਰਾ ਕਰੋ, ਪੜਾ ਕਰੋ, ਵਿਸ਼ਰਾਮ ਕਰੋ।
ਮਾਤ ਨਾਨਕੀ ਕੋਲੇ ਜਾਵੋ,
ਔਰ ਮਾਤਾ ਜੀ ਨੂੰ ਵੀ ਬੇਨਤੀ ਕਰਕੇ ਮਾਤਾ ਜੀ ਨੂੰ ਨਾਲ ਲੈ ਜਾਓ।
ਸਕਲ ਸਮਾਜ ਸਮੇਤ ਸਿਧਾਵੋ,
ਤੇ ਮਾਤਾ ਜੀ ਸਾਰੇ ਸਾਜ ਸਮਾਜ ਦੇ ਸਹਿਤ, ਗੁਜਰੀ ਜੀ ਦੇ ਸਮੇਤ, ਦਾਸੀਆਂ ਦਾਸਾਂ ਦੇ ਸਮੇਤ ਉਸ ਘਰ ਵਿੱਚ ਉਸ ਹਵੇਲੀ 'ਚ ਜਾ ਕੇ ਵਸਣ ਰਹਿਣ।
ਸੁਣ ਕੇ ਆਇਸ ਸਗਰੇ ਦਾਸ,
ਸਤਿਗੁਰੂ ਜੀ ਦੀ ਆਗਿਆ, ਮਹਾਰਾਜ ਜੀ ਦਾ ਫੁਰਮਾਨ ਸਾਰੇ ਸੇਵਾਦਾਰਾਂ ਦਾਸਾਂ ਨੇ ਸੁਣਿਆ।
ਗਮਨੇ ਤਤ ਛਿਨ ਤਿਸੀ ਆਵਾਸ,
ਤਤ ਛਿਨ ਉਸੇ ਵੇਲੇ ਮਹਾਰਾਜ ਜੀ ਦਾ ਬਚਨ ਮੰਨ ਕੇ ਉਹ ਸਿੱਖ ਦੇ ਨਾਲ ਜਿੱਥੇ ਉਹਦੀ ਹਵੇਲੀ ਸੀ ਭੇਟ ਕੀਤੀ, ਉਹਦੇ ਨਾਲ ਚੱਲ ਪਏ।
ਸਭ ਸਮਾਜ ਤੇ ਆਨੀ ਉਤਾਰਾ,
ਜਿੰਨਾ ਗੁਰੂ ਘਰ ਦਾ ਰਾਜ ਸਾਜ ਸੀ, ਵੱਡੇ ਵੱਡੇ ਭਾਂਡੇ ਬਰਟੋਏ, ਲੰਗਰ ਦਾ ਬੜਾ ਰਾਜ ਸਾਜ ਹੁੰਦਾ, ਔਰ ਘਰ ਦੀਆਂ ਬਹੁਤ ਵਸਤੂਆਂ ਸਮੱਗਰੀਆਂ ਉਹ ਲਿਆ ਕੇ ਉਸ ਹਵੇਲੀ 'ਚ ਰੱਖੀਆਂ।
ਮਾਤ ਨਾਨਕੀ ਸਕਲ ਨਿਹਾਰਾ,
ਮਾਤਾ ਨਾਨਕੀ ਜੀ ਨੇ ਫਿਰ ਕੇ ਉਹ ਸਾਰੀ ਹਵੇਲੀ ਚੰਗੀ ਤਰ੍ਹਾਂ ਵੇਖੀ ਹੈ, ਆਲੇ ਦੁਆਲੇ ਚੰਗੀ ਤਰ੍ਹਾਂ ਗਹੁ ਨਾਲ ਵੇਖਿਆ।
ਸ਼੍ਰੀ ਗੁਜਰੀ ਤੈ ਕੀਨ ਨਿਵਾਸ,
ਮਾਤਾ ਗੁਜਰੀ ਜੀ ਵੀ ਆ ਗਏ, ਉਹਨਾਂ ਨੇ ਵੀ ਇੱਥੇ ਹੀ ਨਿਵਾਸ ਰੱਖਿਆ। ਇਹ ਉਹ ਥਾਂ ਹੈ ਜਿੱਥੇ ਅੱਜ ਕੱਲ੍ਹ ਤਖ਼ਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਮਹਾਰਾਜ ਜੀ ਦਾ ਦਰਬਾਰ ਹੈ, ਉੱਥੇ ਮਾਤਾ ਜੀ ਦਾ ਖੂਹ ਵੀ ਅੱਜ ਵੀ ਦਰਬਾਰ ਸਾਹਿਬ ਦੇ ਅੰਦਰ ਹੀ ਉਹ ਖੂਹ ਮੌਜੂਦ ਹੈ। ਹਾਂਜੀ,
ਦਾਸੀ ਦਾਸ ਬਸੀ ਤੇ ਪਾਸ,
ਬਹੁਤ ਸਾਰੀਆਂ ਦਾਸੀਆਂ ਗੁਰੂ ਘਰ ਦੇ ਸੇਵਾਦਾਰ ਉਹ ਵੀ ਉੱਥੇ ਰਹਿਣ ਲੱਗੇ, ਵਸਣ ਲੱਗੇ।
ਸ਼੍ਰੀ ਗੁਰਦੇਵ ਬਹੁਰ ਚੱਲ ਆਏ,
ਸਤਿਗੁਰੂ ਜੀ ਬਾਅਦ ਵਿੱਚ ਆਏ ਉੱਥੇ, ਪਹਿਲਾਂ ਪਰਿਵਾਰ ਭੇਜ ਦਿੱਤਾ, ਡੇਰਾ ਸਾਰਾ ਭੇਜ ਦਿੱਤਾ, ਦਾਸੀਆਂ ਦਾਸ, ਫਿਰ ਬਾਅਦ ਵਿੱਚ ਸਤਿਗੁਰੂ ਜੀ ਚੱਲ ਕੇ ਆਏ।
ਦੇ ਆਇਸ ਕੋ ਤਹਾਂ ਬਸਾਏ,
ਆਗਿਆ ਦੇ ਕੇ ਸਤਿਗੁਰੂ ਜੀ ਨੇ ਸਾਰਿਆਂ ਨੂੰ ਉੱਥੇ ਹੀ ਵਸਾ ਦਿੱਤਾ, ਬਾਕੀ ਬਾਹਰ ਤੰਬੂ ਕਨਾਤਾਂ ਲਾ ਲਈਆਂ, ਨੇੜੇ ਤੇੜੇ ਥਾਂ ਬੜਾ ਖੁੱਲ੍ਹਾ ਸੀ ਤੇ ਉੱਥੇ ਸਾਰਿਆਂ ਨੇ ਨਿਵਾਸ ਕਰ ਲਿਆ।
ਅਪਰ ਸਿੱਖ ਨਿਜ ਨਿਜ ਘਰ ਮਾਈ,
ਹੋਰ ਵੀ ਜਿੰਨੇ ਸਿੱਖ ਸੀ ਆਪੋ ਆਪਣੇ ਘਰਾਂ ਦੇ ਵਿੱਚ,
ਗੁਰਵਾਹਨ ਬੰਦਵਾਈ ਤਾਈ,
ਜਿਹੜੇ ਨੇੜੇ ਤੇੜੇ ਘਰ ਸੀ ਸਿੱਖਾਂ ਦੇ, ਉਹਨਾਂ ਨੇ ਮਹਾਰਾਜ ਜੀ ਦੇ ਜਿਹੜੇ ਵਾਹਨ ਸਨ ਉਹ ਆਪਣੇ ਘਰਾਂ 'ਚ ਰੁਕਵਾ ਲਏ। ਕਹਿੰਦੇ ਜੀ ਮਹਾਰਾਜ ਇਹ ਗੱਡੇ ਰਥਾਂ ਕੀਮਤੀ ਨੇ, ਬਾਹਰ ਖੜੀਆਂ ਕਰਨੀਆਂ ਚੰਗੀਆਂ ਨਹੀਂ, ਇਹ ਸਾਡੇ ਅੰਦਰ ਖੜੀਆਂ ਕਰ ਦਿਓ। ਆਪਣੇ ਘਰਾਂ ਦੇ ਵਿੱਚ ਵਾਹਨਾਂ ਦਾ ਉਤਾਰਾ ਕਰਵਾ ਲਿਆ।
ਬੋਦਾਸਨ ਕੇ ਆਲੇ ਡੇਰਾ
ਤੇ ਕਈ ਸੇਵਾਦਾਰਾਂ ਦਾ ਡੇਰਾ ਜਿਹੜਾ ਉਹ ਸਿੱਖਾਂ ਨੇ ਆਪਣੇ ਘਰ ਕਰਵਾ ਲਿਆ ਕਿ ਤੁਸੀਂ ਸਾਡੇ ਜਿੰਨੀ ਜਿੰਨੀ ਕਿਸੇ ਦੇ ਘਰ ਥਾਂ ਸੀ ਕਿਸੇ ਦੇ ਘਰ ਕੋਈ ਇੱਕ ਕਮਰਾ ਖਾਲੀ ਉੱਥੇ ਦੋ ਚਾਰ ਸਿੱਖਾਂ ਦਾ ਡੇਰਾ ਲਵਾ ਦਿੱਤਾ, ਕਿਸੇ ਦੇ ਘਰ ਦੋ ਕਮਰੇ ਖਾਲੀ ਉੱਥੇ ਪੰਜ ਸੱਤ ਸਿੱਖਾਂ ਦਸਾਂ ਦਾ ਇੱਦਾਂ ਉਤਾਰਾ ਕਰਵਾਇਆ। ਸਿੱਖਾਂ ਨੇ ਵੰਡ ਕੇ ਸਾਰਿਆਂ ਨੂੰ ਆਪਣੇ ਘਰਾਂ ਦੇ ਵਿੱਚ ਉਤਾਰਾ ਕਰਵਾਇਆ। ਖਾਲਸਾ ਜੀ, ਇਹ ਪਰੰਪਰਾ ਹੈ, ਇਹ ਮਰਿਆਦਾ ਹੈ ਕਿ ਜਦੋਂ ਜੋੜ ਮੇਲੇ ਹੁੰਦੇ ਵੱਡੇ, ਉਦੋਂ ਅੱਜ ਕੱਲ੍ਹ ਤਾਂ ਜੋੜ ਮੇਲਿਆਂ 'ਤੇ ਜਿਹੜੇ ਵੱਡੇ ਸ਼ਹਿਰ ਨੇ ਜਦੋਂ ਜੋੜ ਮੇਲੇ ਹੁੰਦੇ, ਚਾਹੇ ਉਹ ਅੰਮ੍ਰਿਤਸਰ ਸਾਹਿਬ ਹੋਵੇ ਦਿਵਾਲੀ ਦਾ ਜੋੜ ਮੇਲਾ, ਅਨੰਦਪੁਰ ਸਾਹਿਬ ਹੋਲੇ ਮਹੱਲੇ ਦਾ ਪੁਰਬ ਹੁੰਦਾ ਹੈ, ਹੁਣ ਸ਼੍ਰੀ ਫਤਿਹਗੜ੍ਹ ਸਾਹਿਬ ਅੱਗੇ ਸਭਾ ਦੇ ਦਿਨ ਆਉਣੇ ਨੇ, ਚਮਕੌਰ ਸਾਹਿਬ ਹੁੰਦਾ ਜੋੜ ਮੇਲਾ, ਜਾਂ ਵਿਸਾਖੀ ਸ਼੍ਰੀ ਦਮਦਮਾ ਸਾਹਿਬ ਜਾਂ ਮੁਕਤਸਰ ਸਾਹਿਬ ਮਾਘੀ ਦਾ ਜੋੜ ਮੇਲਾ ਹੁੰਦਾ ਹੈ। ਪੁਰਾਣੇ ਵੇਲਿਆਂ 'ਚ ਸਿੱਖ ਘਰ ਖੋਲ੍ਹ ਦਿੰਦੇ, ਸਰਾਵਾਂ ਵਿੱਚ ਜਦੋਂ ਮੇਲਾ ਹੁੰਦਾ ਉਹ ਕਿੰਨੀ ਕੁ ਸੰਗਤ ਉੱਥੇ ਟੁਕਾ ਸਕਦੇ ਹਾਂ, ਸਰਾਂ 'ਚ 5,000 ਬੰਦਾ ਟੇਕ ਜੂ 10, ਪਰ ਹੁਣ ਲੱਖਾਂ ਦੇ ਹਿਸਾਬ ਨਾਲ ਸੰਗਤ ਆਵੇ ਉਹ ਤਾਂ ਨਹੀਂ ਨਾ ਟਿਕ ਸਕਦੀ। ਤੋ ਪਰ ਹੁਣ ਵੀ ਕਈ ਸਿੱਖ ਘਰ ਖੋਲ੍ਹ ਦਿੰਦੇ ਆਪਣੇ, ਉਹਨਾਂ ਨੇ ਵੱਖਰੇ ਬਣਾਏ ਹੋਏ ਦੋ ਚਾਰ ਕਮਰੇ ਵੀ, ਜਦੋਂ ਜੋੜ ਮੇਲਾ ਹੁੰਦਾ ਉਦੋਂ ਸੰਗਤ ਨੂੰ ਆਪਣੇ ਘਰਾਂ 'ਚ ਉਤਾਰਦੇ ਵੀ ਭਾਈ ਇੱਥੇ ਪੜਾਅ ਕਰ ਲਓ। ਹੁਣ ਤਾਂ ਦਰਵਾਜ਼ਾ ਭੇੜ ਲੈਂਦੇ, ਇਹੋ ਜਿਹਾ ਕਲਯੁੱਗ ਆ ਗਿਆ ਹੈ। ਪਰ ਵਿਰਲੇ ਚਾਹੀਦਾ ਹੈ ਜਿਹੜੇ ਨਾ ਵੱਡੇ ਸ਼ਹਿਰਾਂ 'ਚ ਗੁਰਸਿੱਖ ਰਹਿੰਦੇ ਹੈ ਵੀ ਜਦੋਂ ਜੋੜ ਮੇਲੇ ਹੁੰਦੇ ਉਦੋਂ ਸੰਗਤਾਂ ਨੂੰ ਗੁਰਸਿੱਖਾਂ ਨੂੰ ਉਹ ਆਪਣੇ ਘਰਾਂ 'ਚ ਠਹਿਰ ਬਣਾਉਣੀ, ਇਸ਼ਨਾਨ ਪਾਣੀ ਕਰਨਾ ਹੁੰਦਾ, ਚਲੋ ਸਰੀਰ ਦੀ ਕਿਰਿਆ ਸੋਧਣ ਨੂੰ, ਉੱਦਾਂ ਤਾਂ ਮੇਲਿਆਂ 'ਚ ਲੋਕ ਉੱਦਾਂ ਹੀ ਇੱਧਰ ਉੱਧਰ ਤੁਰੇ ਫਿਰਦੇ ਹੁੰਦੇ ਆ, ਇਸ਼ਨਾਨ ਪਾਣੀ ਦੀ ਜਾਂ ਆਸਣ ਲਾ ਕੇ ਜਾਂ ਦੋ ਚਾਰ ਘੰਟੇ ਕਿਸੇ ਆਰਾਮ ਕਰਨਾ, ਉਹਦੇ ਲਈ ਆਸਣ ਚਾਹੀਦਾ ਹੁੰਦਾ। ਤੋ ਉਦੋਂ ਸਾਰਿਆਂ ਨੂੰ ਆਪਣੇ ਦਿਲ ਖੁੱਲ੍ਹੇ ਰੱਖਣੇ ਚਾਹੀਦੇ ਹੈ। ਕੋਈ ਇਹੋ ਜਿਹੇ ਜਗ੍ਹਾ ਘਰ ਦੇ ਵਿੱਚ ਸੈਪਰੇਟ ਹੁੰਦੀਆਂ ਥਾਵਾਂ ਕਿ ਦੋ ਚਾਰ ਕਮਰੇ, ਇੱਕ ਅੱਧਾ ਕਮਰਾ ਪਰਿਵਾਰ ਦੇ ਜੀ ਦੋ ਕਮਰਿਆਂ 'ਚ ਵੀ ਸ਼ਿਫਟ ਹੋ ਸਕਦੇ, ਦੋ ਦੋ ਚਾਰ ਚਾਰ ਕਮਰੇ ਤਾਂ ਸਾਰਿਆਂ ਦੇ ਹੁੰਦੇ ਆ। ਤੋ ਇਹ ਪਟਨਾ ਸਾਹਿਬ ਜਦੋਂ ਸੰਗਤ ਆਈ ਤਾਂ ਸੰਗਤ ਦੇ ਨਾਲ ਬੜਾ ਉਤਾਰਾ ਹਜ਼ਾਰਾਂ ਦੀ ਗਿਣਤੀ 'ਚ ਸੀ, ਅਤੇ ਜਿਹੜੇ ਸਿੱਖ ਸੀ ਉਹਨਾਂ ਨੇ ਘਰ ਖੋਲ੍ਹ ਦਿੱਤੇ ਆਪਣੇ, ਕਿਸੇ ਨੇ ਆਪਣੇ ਘਰ ਮਹਾਰਾਜ ਜੀ ਦੇ ਗੱਡੇ ਜਿਹੜੇ ਰਥਾਂ ਸੀ, ਗੜਬੈਲਾਂ ਸੀ ਜਾਂ ਘੋੜੇ ਸੀ ਉਹ ਬਣਾ ਲਏ, ਕਿਸੇ ਨੇ ਆਪਣੇ ਘਰਾਂ 'ਚ ਸਿੱਖਾਂ ਦਾ ਉਤਾਰਾ ਕਰਵਾ ਲਿਆ। ਹਾਂਜੀ,
ਕਰਤ ਪਾਈ ਪਿਕ ਪਾਓ ਕਨੀਰਾ,
ਬੜਾ ਪਾਓ ਪ੍ਰੇਮ ਸਭ ਨੇ ਆਪਣੇ ਮਨ 'ਚ ਪ੍ਰਗਟ ਕੀਤਾ।
ਸਵਈਆ ਚੰਦ ਬਸਨ ਲੱਗੇ ਸ਼੍ਰੀ ਤੇਗ ਬਹਾਦਰ,
ਇਸ ਤਰ੍ਹਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਵਸਣ ਲੱਗੇ, ਪਟਨਾ ਸਾਹਿਬ ਨਿਵਾਸ ਕਰਨ ਲੱਗੇ।
ਕੀਤਕ ਦਿਵਸ ਬਿਤਾਵਨ ਠਾਨ,
ਨਿਵਾਸ ਕਰਕੇ ਮਹਾਰਾਜ ਜੀ ਨੇ ਕੁਝ ਦਿਨ ਬਤੀਤ ਕੀਤੇ ਹਨ।
ਪਟਨਾ ਨਗਰ ਜਾਨ ਕੈ ਦੀਰਗ,
ਪਟਨਾ ਸਾਹਿਬ ਬੜਾ ਵੱਡਾ ਨਗਰ ਹੈ, ਬੜਾ ਵਿਸ਼ਾਲ ਨਗਰ ਹੈ।
ਬਸੇ ਹੀਰ ਕਰ ਸੁੰਦਰ ਥਾਨ,
ਤੇ ਸੋਹਣਾ ਥਾਂ ਸੀ ਜਿੱਥੇ ਮਹਾਰਾਜ ਜੀ ਰਹਿ ਰਹੇ ਨੇ, ਹਵੇਲੀ ਬੜੀ ਸੁੰਦਰ ਬਣੀ ਹੋਈ ਸੀ, ਇਹ ਨਹੀਂ ਵੀ ਕੋਈ ਖੰਡਰ ਸੀ, ਬੜੀ ਸੋਹਣੀ ਹਵੇਲੀ ਖੁੱਲ੍ਹਾ ਥਾਂ ਸੀ ਜਿੱਥੇ ਮਹਾਰਾਜ ਜੀ ਰਹਿ ਰਹੇ ਹਨ।
ਕਰੇ ਉਧਾਰਨ ਅਧਿਕ ਨਰਨ ਕੋ,
ਅਧਿਕ ਜੀਵਾਂ ਦਾ ਉਧਾਰ ਜਿਹੜਾ ਕੋਈ ਸ਼ਰਨ ਆਉਂਦਾ ਮਾਈ ਭਾਈ, ਮਹਾਰਾਜ ਨੌਵੇਂ ਪਾਤਸ਼ਾਹ ਜੀ ਉਹਦਾ ਉਧਾਰ ਕਰਦੇ ਹਨ।
ਜੋ ਸੇਵੇਂ ਉਰ ਸ਼ਰਧਾ ਠਾਨ,
ਜਿਹੜਾ ਕੋਈ ਸ਼ਰਧਾ ਰੱਖ ਕੇ ਮਨ ਵਿੱਚ ਮਹਾਰਾਜ ਜੀ ਦੀ ਸੇਵਾ ਟਹਿਲ ਕਰਦਾ ਕਮਾਉਂਦਾ ਹੈ।
ਸ਼੍ਰੀ ਮੁਖ ਬਾਕ ਸਰਾਪ ਕੈ ਬਰ ਕੋ,
ਜਿਹੜਾ ਵਾਕ ਸਤਿਗੁਰੂ ਜੀ ਕਰ ਦਿੰਦੇ ਲੋਕਾਂ ਦੇ ਭਾਗਾਂ ਮੁਤਾਬਕ ਬਚਨ ਹੁੰਦਾ, ਮਹਾਰਾਜ ਜੀ ਨਾ ਕਿਸੇ ਨੂੰ ਵਰ ਦਿੰਦੇ ਨਾ ਸਰਾਪ ਦਿੰਦੇ, ਜਿਹਦੇ ਜਿਹੋ ਜਿਹੇ ਕਰਮ ਹੁੰਦੇ ਉਹਨੂੰ ਉੱਦਾਂ ਦਾ ਅੱਗੋਂ ਬਚਨ ਹੋ ਜਾਂਦਾ, ਜਿਹਦੇ ਕਰਮ ਜਿਹੋ ਜਿਹੇ ਹੋਣਗੇ ਉਹਨੂੰ ਅੱਗੋਂ ਉੱਦਾਂ ਦਾ ਬਚਨ ਪ੍ਰਾਪਤ ਹੋ ਜਾਂਦਾ, ਉਹਦੇ ਲਈ ਵਰ ਸਰਾਪ ਬਣ ਜਾਂਦਾ।
ਤੁਰਤ ਪਿਕ ਨਰ ਪੈਮਾਨ,
ਹੁਣ ਵੇਖਦੇ ਲੋਕ ਵੀ ਗੁਰੂ ਸਾਹਿਬ ਜਿਹੜਾ ਬਚਨ ਕਰਦੇ ਤੁਰਤ ਪੁਰਤ ਪੂਰਾ ਹੋ ਜਾਂਦਾ, ਇਸ ਕਰਕੇ ਜਿੰਨੇ ਲੋਕ ਨੇ ਉਹ ਪੈ ਰੱਖਦੇ ਮਹਾਰਾਜ ਜੀ ਦਾ ਡਰ ਮੰਨਦੇ ਹਨ।
ਜਥਾ ਹੁਤਾਸਨ ਅਧਿਕ ਜਵਲਤ ਹੋਏ,
ਜਿਵੇਂ ਅੱਗ ਦਾ ਸੁਭਾਅ ਹੁੰਦਾ ਵੀ ਅੱਗ ਬਹੁਤ ਪ੍ਰਚੰਡ ਹੁੰਦੀ ਹੈ, ਉਹਦੇ ਚ ਸਾੜਨ ਦੀ ਤਾਕਤ ਹੁੰਦੀ ਹੈ।
ਨਿਜ ਤਨ ਕੋ ਨੈ ਚੈਤ ਛੁਆਏ,
ਉਸ ਅੱਗ ਨੂੰ ਤਾਂ ਨਹੀਂ ਕੋਈ ਆਪਣਾ ਸਰੀਰ ਛੁਆਣਾ ਚਾਹੁੰਦਾ ਨਾ, ਜੇ ਅੱਗ ਬਲਦੀ ਹੋਵੇ ਸਾਰੇ ਉਹਦੇ ਤੋਂ ਦੂਰ ਰਹਿੰਦੇ, ਉਹਦੇ ਨਾਲ ਆਪਣਾ ਸਰੀਰ ਤਾਂ ਨਹੀਂ ਖਾਂਦੇ ਵੀ ਉਹਦੇ ਨਾਲ ਅੱਗ ਨਾਲ ਖਹਿਣ ਵੀ, ਵੀ ਸਰੀਰ ਖਹਿ ਕੇ ਕਿਹੜਾ ਬਚਣਾ, ਪਤਾ ਵੀ ਸਾੜ ਦੇਗੀ ਅੱਗ ਹੈ। ਏਦਾਂ ਸਤਿਗੁਰੂ ਜੀ ਦਾ ਭੈ ਮੰਨਦੇ ਸਭ ਅਦਬ ਰੱਖਦੇ, ਭੈ ਰੱਖ ਕੇ ਦੂਰ ਰਹਿੰਦੇ ਹਨ।
ਤਥਾ ਅਵਗਿਆ ਤੀ ਭੈ ਮਾਨੇ,
ਭੈ ਮੰਨਦੇ ਵੀ ਸਾਡੇ ਕੋਲੋਂ ਕੋਈ ਗੁਰੂ ਸਾਹਿਬ ਦੀ ਅਵਗਿਆ, ਜਿਵੇਂ ਅੱਗ ਤੋਂ ਨੀ ਸਾਰੇ ਡਰਦੇ, ਕੋਈ ਉਹਨੂੰ ਤਨ ਨਹੀਂ ਛੁਆਉਂਦਾ, ਏਦਾਂ ਸਤਿਗੁਰਾਂ ਦੀ ਅਵਗਿਆ ਤੋਂ ਸਾਰੇ ਭੈ ਮੰਨਦੇ ਕਿ ਕਿਤੇ ਸਾਡੇ ਕੋਲੋਂ ਕੋਈ ਗੁਰੂ ਸਾਹਿਬ ਦੀ ਅਵਗਿਆ ਜਾਂ ਅਨਾਦਰ ਨਾ ਹੋ ਜਾਵੇ।
ਨੈ ਵਿਪਰੀ ਤਬ ਮਨ ਮੈਂ ਲਿਆਏ,
ਕਦੇ ਉਲਟ ਭਾਵ ਆਪਣੇ ਮਨ ਚ ਨਹੀਂ ਲਿਆਉਂਦੇ। ਵਿਪਰ ਭਾਵ, ਵਿਪਰਦਾ ਦਾ ਮਤਲਬ ਹੁੰਦਾ ਵੀ ਕਦੇ ਉਲਟੀ ਭਾਵਨਾ ਆਪਣੇ ਮਨ ਚ ਨਹੀਂ ਲਿਆਉਂਦੇ।
ਦੀ ਉਪਾਇਨ ਠਾਣੇ ਸੇਵ,
ਬੜੇ ਪ੍ਰੇਮ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਭਿਟਾਵਾਂ ਭੇਟ ਕਰਕੇ ਸੇਵਾ ਕਰਦੇ ਹਨ।
ਕਰੇ ਪ੍ਰਸੀਦਨ ਚਰਨ ਮਨਾਏ,
ਸਤਿਗੁਰੂ ਜੀ ਦੇ ਚਰਨ ਮਨਾਉਂਦੇ ਮਹਾਰਾਜ ਜੀ ਦੀ ਪ੍ਰਸੰਨਤਾ ਲੈਂਦੇ ਹਨ।
ਮਨ ਬਾਂਛਿਤ ਨਰ ਲਹੀ ਪਦਾਰਥ,
ਮਨ ਬਾਂਛਿਤ ਫਲ ਜੋ ਚਾਹੁੰਦੇ ਹਨ ਉਹ ਸਤਿਗੁਰੂ ਜੀ ਦੇ ਚਰਨਾਂ ਚੋਂ ਪ੍ਰਾਪਤ ਹੁੰਦਾ। ਜੋ ਕਾਮਨਾ ਕਰਕੇ ਭਾਵਨਾ ਨਾਲ ਸਤਿਗੁਰੂ ਜੀ ਦੇ ਚਰਨਾਂ ਚੋਂ ਸਭ ਕੁਝ ਮਿਲ ਜਾਂਦਾ। ਜਦੋਂ ਭਾਵਨਾ ਰੱਖ ਲਈਏ, ਭਰੋਸਾ ਰੱਖ ਲਈਏ, ਤੇ ਭਰੋਸਾ ਜਿੰਨਾ ਪ੍ਰਬਲ ਹੋਵੇਗਾ, ਭਾਵਨਾਵਾਂ ਜਿੰਨੀਆਂ ਮਰਜ਼ੀ ਪ੍ਰਬਲ ਹੋਣ, ਉਹ ਕਾਮਨਾਵਾਂ ਜਿੰਨੀਆਂ ਮਰਜ਼ੀ ਵੱਡੀਆਂ ਹੋਣ, ਪ੍ਰਬਲ ਭਾਵਨਾ ਨਾਲ ਉਹ ਸਾਰੀਆਂ ਕਾਮਨਾਵਾਂ ਪੂਰਨ ਹੋ ਜਾਂਦੀਆਂ ਹਨ। ਭਰੋਸਾ ਇਹ ਹੋਵੇ ਵੀ ਮੇਰਾ ਗੁਰੂ ਸਮਰੱਥ ਹੈ, ਉਹ ਕੁਝ ਵੀ ਕਰ ਸਕਦਾ, ਕੁਝ ਵੀ ਦੇ ਸਕਦਾ ਔਰ ਕੁਝ ਵੀ ਖੋ ਸਕਦਾ। ਸਮਰੱਥ ਜੋ ਹੈ ਇਹ ਭਾਵਨਾ, ਉਹ ਭਾਵਨਾ ਲੈ ਕੇ ਸਿੱਖ ਆਉਂਦੇ ਸਭ ਦੀਆਂ ਕਾਮਨਾਵਾਂ ਸਾਹਿਬ ਜੀ ਪੂਰੀਆਂ ਕਰਦੇ ਨੇ।
ਜੈ ਕੈ ਸੁਜਸ ਮਹਿਦ ਬਿਦਤਾਏ,
ਹਰ ਜਗ੍ਹਾ ਤੇ ਜਿੱਥੇ ਕਿੱਥੇ ਸਤਿਗੁਰੂ ਜੀ ਦਾ ਸੁਜਸ ਪ੍ਰਗਟ ਹੋ ਰਿਹਾ ਹੈ।
ਰਾਉ ਰੰਕ ਮੂਰਖ ਅਰ ਪੰਡਿਤ,
ਚਾਹੇ ਕੋਈ ਰਾਜਾ ਹੈ, ਚਾਹੇ ਕੋਈ ਭਿਖਾਰੀ ਹੈ, ਚਾਹੇ ਕੋਈ ਮੂਰਖ ਹੈ, ਚਾਹੇ ਕੋਈ ਪੰਡਿਤ ਹੈ।
ਚਾਰੋਂ ਵਰਨ ਤੁਰਕ ਅਰ ਹਿੰਦੂ,
ਚਾਰੇ ਵਰਨ ਖੱਤਰੀ, ਬ੍ਰਾਹਮਣ, ਸ਼ੂਦਰ, ਵੈਸ਼, ਹਿੰਦੂ, ਮੁਸਲਮਾਨ ਜਿੰਨੇ ਵੀ ਹਨ।
ਸਾਧ ਅਨੇਕ ਅਨੇਕ ਭੇਖ ਕੇ,
ਅਨੇਕ ਸਾਧੂ ਅਨੇਕਾਂ ਭੇਖਾਂ ਦੇ, ਮੁਸਲਮਾਨ ਫਕੀਰ ਬੜੇ ਮਹਾਰਾਜ ਜੀ ਦੀ ਸੰਗਤ ਚ ਆਉਂਦੇ, ਹਿੰਦੂ ਤਾਂ ਹੈ ਨੀ, ਏਦਾਂ ਬਹੁਤ ਧਰਮਾਂ ਦੇ ਭੇਖਾਂ ਦੇ ਮਹਾਂਪੁਰਖ ਸਾਧੂ ਆਉਂਦੇ ਹਨ।
ਜੈ ਕੈ ਮਿਲੇ ਹੋਏ ਨਰ ਬ੍ਰਿੰਦ,
ਜਿੱਥੇ ਕਿੱਥੇ ਵੀ ਮਿਲਦੇ ਇਕੱਠੇ ਹੁੰਦੇ ਹਨ।
ਸਤਿ ਬਾਕ ਪਤੀ ਆਵੇ ਕੇਤਕ,
ਪਰਖਦੇ ਹਨ ਕਿ ਸਤਿਗੁਰੂ ਜੀ ਦੇ ਵਾਕ ਸੱਚੇ ਨੇ, ਉਹ ਪਰਖਦੇ ਅਜਮਾ ਕੇ ਵੇਖਦੇ, ਕਹਿੰਦੇ ਜਿਹੜਾ ਬਚਨ ਸਤਿਗੁਰੂ ਜੀ ਕਰਦੇ ਉਹ ਸੱਚ ਹੁੰਦਾ ਹੈ।
ਕਰਾਮਾਤ ਮੈਂ ਲਖੇ ਬਿਲੰਦ,
ਸਭ ਜਾਣਦੇ ਨੇ ਕਿ ਕਰਾਮਾਤ ਵਿੱਚ ਸਤਿਗੁਰੂ ਜੀ ਕਾਮਲ ਹਨ, ਪੂਰਨ ਹਨ, ਵੱਡੇ ਹਨ।
ਅੰਬਰ ਪਸ਼ਮ ਅੰਬਰ ਪਾਟੰਬਰ ਅਰਪੇ,
ਮਹਾਰਾਜ ਜੀ ਨੂੰ ਭਾਵਨਾ ਨਾਲ ਬਸਤਰ ਲਿਆ ਕੇ ਭੇਟ ਕਰਦੇ, ਕੋਈ ਪਸ਼ਮੀਨੇ ਦੇ, ਕੋਈ ਰੇਸ਼ਮ ਦੇ, ਏਦਾਂ ਬੜੇ ਬੜੇ ਵਧੀਆ ਬਸਤਰ ਲਿਆ ਕੇ ਭੇਟਾ ਕਰਦੇ ਹਨ।
ਅਰਪੇ ਦਰਬ ਮਨਾਈ ਮੁਕੰਦ,
ਧਨ ਭੇਟਾ ਕਰਦੇ ਤੇ ਮੁਕਤੀ ਦਾ ਤੇ ਸਤਿਗੁਰੂ ਨੂੰ ਮਨਾਉਂਦੇ ਹਨ।
ਜੇ ਸ਼ਰਧਾ ਧਰ ਹੋਏ ਮਮੁੱਖ,
ਜਿਹੜੇ ਸ਼ਰਧਾ ਧਾਰਨ ਕਰਕੇ ਮਮੁਖਸ਼ੂ ਬਣ ਕੇ ਆਉਂਦੇ। ਖਾਲਸਾ ਜੀ, ਮੁਕਤੀ ਸਿੱਧੀ ਨਹੀਂ ਬੜ ਮਿਲਦੀ, ਮੁਕਤੀ ਪ੍ਰਾਪਤ ਕਰਨ ਲਈ ਪਹਿਲਾਂ ਮੁਕਤੀ ਦੀ ਇੱਛਾ ਰੱਖਣੀ ਪੈਂਦੀ। ਜਿਹਦੇ ਅੰਦਰ ਮੁਕਤੀ ਦੀ ਇੱਛਾ ਹੋਵੇ ਉਹਨੂੰ ਮਮੋਕਸ਼ੂ ਕਹਿੰਦੇ ਹੈ। ਮਮੋਕਸ਼ੂ ਕੌਣ ਹੈ, ਉਹਦੇ ਬਾਰੇ ਕੀ ਨਿਸ਼ਾਨੀਆਂ ਨੇ, ਖੱਟ ਸੰਪਤੀ ਸਹਿਤ ਹੋਵੇ। ਮਮੋਕਸ਼ੂ ਵਿੱਚ ਖੱਟ ਸੰਪਤੀ ਕਿਹੜੀ ਹੈ, ਸਮ ਦਮ ਆਦਿਕ ਸ਼ੁਭ ਗੁਣ ਹੋਣੇ ਚਾਹੀਦੇ ਹੈ, ਮਨ ਨੂੰ ਰੋਕਣਾ, ਇੰਦਰੀਆਂ ਨੂੰ ਰੋਕਣਾ। ਮਮੋਕਸ਼ੂ ਵਿੱਚ ਸ਼ਰਧਾ ਹੋਣੀ ਚਾਹੀਦੀ ਹੈ, ਮਮੋਕਸ਼ੂ ਵਿੱਚ ਵੈਰਾਗ ਹੋਣਾ ਚਾਹੀਦਾ ਹੈ, ਮਮੋਕਸ਼ੂ ਵਿੱਚ ਗਿਆਨ ਹੋਣਾ ਚਾਹੀਦਾ ਹੈ, ਭਗਤੀ ਹੋਣੀ ਚਾਹੀਦੀ ਹੈ। ਜਿਹਦੇ ਕੋਲ ਇਹ ਚਾਰੇ ਚੀਜ਼ਾਂ ਨੇ ਉਹ ਮਮੋਕਸ਼ੂ ਹੈ। ਐਸੇ ਜਿਹੜੇ ਮਮੋਕਸ਼ੂ ਨੇ, ਮੁਕਤੀ ਦੀ ਇੱਛਾ ਰੱਖਣ ਵਾਲੇ, ਉਹ ਜਦੋਂ ਸ਼ਰਧਾ ਧਾਰ ਕੇ ਸਤਿਗੁਰਾਂ ਦੀ ਸ਼ਰਨ ਆਉਂਦੇ ਹਨ,
ਉਪਦੇਸ਼ਾਂ ਦੇ ਆਤਮ ਗਿਆਨ,
ਉਹਨਾਂ ਨੂੰ ਸਤਿਗੁਰੂ ਜੀ ਉਪਦੇਸ਼ ਦਿੰਦੇ, ਔਰ ਉਪਦੇਸ਼ ਕਾਹਦਾ ਦਿੰਦੇ, ਆਤਮਾ ਦੀ ਗਿਆਨ ਗਿਆਨ ਦਾ, ਕਿ ਆਤਮਾ ਕੀ ਹੈ, ਆਤਮ ਪਰਮਾਤਮ ਸਵਰੂਪ ਕੀ ਹੈ, ਇਹ ਉਪਦੇਸ਼ ਮਹਾਰਾਜ ਜੀ ਬਖਸ਼ਦੇ ਨੇ ਆਤਮਾ ਦੀ ਗਿਆਨ ਦਾ।
ਜੀ ਉਪਾਸਨਾ ਕੇ ਅਧਿਕਾਰੀ,
ਹੁਣ ਜਿਹੜਾ ਕੋਈ ਗਿਆਨ ਦਾ ਅਧਿਕਾਰੀ ਉਹਨੂੰ ਗਿਆਨ ਬਖਸ਼ਦੇ ਨੇ, ਜਿਹੜਾ ਉਪਾਸ਼ਨਾ ਦਾ ਅਧਿਕਾਰੀ ਉਹਨੂੰ ਉਪਾਸ਼ਨਾ ਬਖਸ਼ਦੇ ਨੇ।
ਸਤਨਾਮ ਲਿਵਦੀ ਪ੍ਰਭੂ ਧਿਆਨ,
ਉਹਨੂੰ ਕਹਿੰਦੇ ਸੱਚੇ ਨਾਮ ਨਾਲ ਲਿਵ ਲਾ ਕੇ ਨਾਮ ਦਾ ਧਿਆਨ ਰੱਖੋ, ਨਾਮ ਦੀ ਸਾਧਨਾ ਕਰੋ, ਨਾਮ ਨਾਲ ਆਪਣੀ ਸੁਰਤ ਜੋੜੋ।
ਜਗਤ ਵਿਖੇ ਸ਼ੁਭ ਪੰਥ ਪ੍ਰਕਾਸ਼ੇ,
ਏਦਾਂ ਸਤਿਗੁਰੂ ਜੀ ਸ਼ੁਭ ਰਾਹ ਜਿਹੜਾ ਹੈ ਸ਼ੁਭ ਪੰਥ ਉਹਦਾ ਜਗਤ ਵਿੱਚ ਪ੍ਰਗਟਾਵਾ ਕਰਦੇ, ਸ਼ੁਭ ਪੰਥ ਦਾ ਪ੍ਰਕਾਸ਼ ਕਰਦੇ ਹਨ।
ਚਲੇ ਜੇ ਨਰ ਭਵ ਬੰਧਨ ਹਨ,
ਜਿਹੜਾ ਕੋਈ ਮਾਈ ਭਾਈ ਸਤਿਗੁਰੂ ਜੀ ਦੇ ਦੱਸੇ ਰਾਹ ਤੇ ਤੁਰਦਾ ਉਹਦੇ ਬੰਧਨ ਕੱਟੇ ਜਾਂਦੇ ਨੇ, ਉਹ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ।
ਹੋਵੇ ਜੋ ਸਿੱਖ ਤੈ ਅੰਗ ਸੰਗ ਰਹੇ,
ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੇਵਕ ਸਿੱਖ ਨੇ ਮਹਾਰਾਜ ਜੀ ਉਹਨਾਂ ਦੇ ਅੰਗ ਸੰਗ ਨਾਲ ਰਹਿੰਦੇ ਹਨ।
ਹਲਤ ਪਲਤ ਮੈਂ ਰੱਛਾ ਠਾਨ,
ਲੋਕ ਪਰਲੋਕ ਦੋਹਾਂ ਜਹਾਨਾਂ ਵਿੱਚ ਮਹਾਰਾਜ ਜੀ ਆਪਣੇ ਸਿੱਖਾਂ ਦੀ ਰੱਖਿਆ ਕਰਦੇ ਹਨ।
ਦੁਰਮਤ ਕਾਟ ਸੁਮਤੇ ਉਪਦੇਸ਼ੇ,
ਦੁਰਮਤ ਭੈੜੀ ਮਤ ਨੂੰ ਕੱਟ ਕੇ ਸਦ ਬੁੱਧੀ ਤੇ ਸੁਮਤ ਦਾ ਮਹਾਰਾਜ ਜੀ ਪ੍ਰਕਾਸ਼ ਕਰਦੇ ਸਿੱਖਾਂ ਅੰਦਰ।
ਸਤਨਾਮ ਸਿਮਰਨ ਕੋ ਦੀਨ,
ਸੱਚੇ ਨਾਮ ਦਾ ਸਿਮਰਨ ਦਿੰਦੇ, ਜਿਹੜਾ ਕੋਈ ਆਉਂਦਾ ਮਹਾਰਾਜ ਜੀ ਸਭ ਨੂੰ ਨਾਮ ਸਿਮਰਨ ਦਾ ਉਪਦੇਸ਼ ਦਿੰਦੇ ਨੇ।
ਦੀਨ ਪ੍ਰਭੂ ਕੇ ਆਗੇ ਰਹੋ ਨਿਤ,
ਔਰ ਹੁਕਮ ਕਰਦੇ ਕਹਿੰਦੇ ਜੇ ਨਿਮਾਣਾ ਬਣ ਕੇ ਰਹਿਣਾ ਸਦਾ ਪਰਮੇਸ਼ਰ ਅੱਗੇ ਦੀਨ ਹੋ ਕੇ ਰਹੋ, ਬੰਦਿਆਂ ਅੱਗੇ ਨਾ ਦੀਨ ਹੋਇਆ ਕਰੋ, ਜਣੇ ਖਣੇ ਦੇ ਦੀਨ ਹੋਣਾ ਪਵੇਗਾ, ਪਰਮੇਸ਼ਰ ਦੇ ਅੱਗੇ ਦੀਨ ਹੋ ਕੇ ਭੈ ਸਹਿਤ ਰਹੋ।
ਤਨ ਹੰਤਾ ਕੋ ਹਾਨ ਪ੍ਰਬੀਨ,
ਔਰ ਆਪਣੇ ਤਨ ਦੀ ਹੰਗਤਾ ਜਿਹੜੀ ਸਰੀਰ ਦੀ ਹੰਗਤਾ ਮੈਂ ਮੇਰੀ ਹੈ ਇਹਨੂੰ ਆਪਣੇ ਹਿਰਦੇ ਚੋਂ ਤਿਆਗ ਦੇਵੋ।
ਬੀਨ ਬੀਨ ਕਹਿ ਹਨੋ ਵਿਕਾਰਨ,
ਆਪਣੇ ਹਿਰਦੇ ਚੋਂ ਵਿਕਾਰਾਂ ਨੂੰ ਚੁਣ ਚੁਣ ਕੇ ਤਿਆਗੋ, ਚੁਣੋ ਮੇਰੇ ਚ ਕਿਹੜਾ ਕਿਹੜਾ ਵਿਕਾਰ, ਆਪਣੇ ਅੰਦਰ ਝਾਤੀ ਮਾਰਾਂਗੇ ਬੜੇ ਵਿਕਾਰ ਦਿਸਣਗੇ। ਅੰਤਰਮੁਖੀ ਬਿਰਤੀ ਕਰਨ ਦਾ ਮਤਲਬ ਵੀ ਇਹ ਹੁੰਦਾ ਕਿ ਆਪਣੇ ਅੰਦਰ ਝਾਤੀ ਮਾਰਨੀ ਕਿ ਮੇਰੇ ਚ ਕਮੀਆਂ ਕੀ ਨੇ, ਇਹਨੂੰ ਕਹਿੰਦੇ ਸਵੈ ਪੜਚੋਲ, ਇਸੇ ਨੂੰ ਸ਼ਾਸਤਰੀ ਭਾਸ਼ਾ ਚ ਕਹਿੰਦੇ ਸਵੈ ਅਧਿਆਏ, ਆਪਣਾ ਸਵੈ ਅਧਿਆਏ ਕਰਨਾ, ਸਵੈ ਪੜਚੋਲ ਕਰਨੀ ਮੇਰੇ ਚ ਕੀ ਕਮੀਆਂ ਨੇ, ਆਪਣੀਆਂ ਕਮੀਆਂ ਨੂੰ ਵੇਖੀ ਜਾਣਾ, ਵਿਕਾਰਾਂ ਨੂੰ ਵੇਖ ਕੇ ਚੁਣ ਚੁਣ ਕੇ ਉਹਨਾਂ ਵਿਕਾਰਾਂ ਦਾ ਤਿਆਗ ਕਰਨਾ।
ਭਾਣਾ ਮਾਨ ਸ਼ਾਂਤ ਚਿਤ ਲੀਨ,
ਪਰਮੇਸ਼ਰ ਦੇ ਭਾਣੇ ਨੂੰ ਸਤ ਕਰਕੇ ਮਿੱਠਾ ਕਰਕੇ ਮੰਨਣਾ, ਔਰ ਆਪਣੇ ਚਿੱਤ ਨੂੰ ਸ਼ਾਂਤੀ ਸਹਿਤ ਰੱਖਣਾ, ਹਿਰਦੇ ਚ ਸ਼ਾਂਤੀ ਨੂੰ ਗ੍ਰਹਿਣ ਕਰਨਾ।
ਲੀਨ ਕਹਾ ਨਰ ਕੋ ਤਨ ਤਾਰੇ, ਲੀਨ ਕਹਾ ਨਰ ਕੋ ਤਨ ਤਾਰੇ,
ਇਹ ਸੋਚਣਾ ਕਿ ਮੈਂ ਇਹ ਸਰੀਰ ਧਾਰਨ ਕਰਕੇ ਹੁਣ ਤਾਈਂ ਕੀ ਖੱਟਿਆ, ਕੀ ਗਵਾਇਆ ਤੇ ਕੀ ਕਮਾਇਆ, ਕਿ ਜਦੋਂ ਦਾ ਸਰੀਰ ਮਿਲਿਆ, ਜਿੰਨੇ ਜਿੰਨੇ ਵੀ ਵਰੇ ਕਿਸੇ ਦੀ ਉਮਰ ਹੋ ਗਈ ਹੈ, ਆਪਣੀ ਉਸ ਉਮਰ ਨੂੰ ਵੇਖੀਏ ਕੀ ਖੱਟਿਆ ਤੇ ਕੀ ਗਵਾਇਆ, ਇਸ ਮਨੁੱਖੀ ਜਾਮੇ ਨੂੰ ਧਾਰਨ ਕਰਕੇ ਅਸੀਂ ਕੀ ਕਰ ਰਹੇ ਹਾਂ ਤੇ ਕੀ ਸਾਨੂੰ ਕਰਨਾ ਚਾਹੀਦਾ।
ਗੁਰਬਚ ਮਾਨ ਜਿਨੋ ਨੇ ਕੀਨ,
ਜਿਨ੍ਹਾਂ ਨੇ ਗੁਰੂ ਸਾਹਿਬ ਦੇ ਬਚਨ ਮੰਨ ਕੇ ਉਹ ਕੰਮ ਕੀਤਾ ਜੋ ਗੁਰੂ ਨੇ ਕਿਹਾ, ਉਹ ਹੁਕਮ ਮੰਨਿਆ ਜੋ ਗੁਰੂ ਨੇ ਕੀਤਾ।
ਸਵਈਆ ਸ਼੍ਰੀ ਗੁਰ ਤੇਗ ਬਹਾਦਰ ਕੀ ਇਮ ਕੀਰਤ ਚਾਰੂ ਮਾਂ ਬਿਸਤਾਰੀ,
ਉਸ ਜੀਵਨ ਸਫਲ ਕਰ ਗਏ, ਏਦਾਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੀ ਕੀਰਤੀ ਚਾਰੇ ਪਾਸੇ ਵਿਸਤਰਿਤ ਹੋ ਰਹੀ ਹੈ, ਹਰ ਜਗ੍ਹਾ ਤੇ ਹਰ ਥਾਂ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੀ ਉਪਮਾ ਉਜਾਗਰ ਹੋ ਰਹੀ ਹੈ।
ਪਾਇਨ ਪਾਸ ਉਪਾਇਨ ਕੋ ਅਰ ਪਾਵਤ ਹੈ ਔਰ ਪ੍ਰੇਮ ਸੁਤਾਰੀ,
ਹਿਰਦੇ ਚ ਪਰਮ ਪ੍ਰੇਮ ਨੂੰ ਧਾਰਨ ਕਰਕੇ ਗੁਰੂ ਪਾਤਸ਼ਾਹ ਦੇ ਸੋਹਣਿਆਂ ਚਰਨਾਂ ਤੇ ਲਿਆ ਕੇ ਅਨਕ ਪ੍ਰਕਾਰ ਦੀਆਂ ਭੇਟਾਵਾਂ ਗੁਰਸਿੱਖ ਭੇਟ ਕਰਦੇ ਹਨ।
ਜਾਚਿਤ ਐ ਮਨ ਬਾਚਿਤ ਕੋ ਪ੍ਰਸੀਦਿਤ ਦੇਤ ਸਭੇ ਸੁਖਕਾਰੀ,
ਮਨ ਬਾਚਿਤ ਫਲ ਸਤਿਗੁਰੂ ਜੀ ਕੋਲੋਂ ਮੰਗਦੇ ਨੇ, ਸਤਿਗੁਰੂ ਜੀ ਪ੍ਰਸੰਨ ਹੋ ਕੇ ਜੋ ਕੋਈ ਮੰਗਦਾ ਉਹਨੂੰ ਬਖਸ਼ ਕੇ ਨਿਵਾਜਦੇ ਹਨ। ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾਂ ਉਹਾਂ ਸੱਚ ਹੋਵੇ, ਭਗਤ ਮੁਖੈ ਤੇ ਬੋਲਦੇ ਸੇ ਬਚਨ ਹੋਵੰਦੇ। ਜੋ ਕਹਿ ਦਿੰਦੇ ਸਤਿਗੁਰੂ ਜੀ ਉਹ ਪੂਰਾ ਹੋ ਜਾਂਦਾ ਹੈ।
ਦੀਨ ਦਿਆਲ ਕੀ ਬਾਨ ਇਹ ਹੈ, ਨਿਜ ਪੈਜ ਪੂਜਾਵਤ ਪ੍ਰੀਤ ਨਿਹਾਰੀ।
ਦੀਨਾਂ ਤੇ ਦਇਆ ਕਰਨ ਵਾਲੇ ਦਿਆਲੂ ਸਤਿਗੁਰਾਂ ਦੀ ਇਹ ਬਾਣ ਹੈ, ਇਹ ਸੁਭਾਅ ਹੈ ਕਿ ਜਿਹੜਾ ਸਤਿਗੁਰੂ ਜੀ ਦਾ ਬਣ ਗਿਆ ਉਹਦੀ ਪੈਜ ਫਿਰ ਸਤਿਗੁਰੂ ਜੀ ਆਪ ਸਵਾਰਦੇ ਹੈ। ਦੀਨਾਂ ਤੇ ਦਇਆ ਕਰਨ ਵਾਲੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦਾ ਇਹ ਪ੍ਰਣ ਹੈ, ਜਿਹੜਾ ਗੁਰੂ ਦਾ ਹੋ ਗਿਆ ਉਹਦੀ ਪੈਜ ਉਹਦੀ ਇੱਜ਼ਤ ਗੁਰੂ ਪਾਤਸ਼ਾਹ ਆਪ ਆਪਣੇ ਹੱਥੀਂ ਸਵਾਰਦੇ ਹੈ। ਹਾਂਜੀ,
ਪਟਨਾਪੁਰ ਬਾਸ ਬੇਸਾਲ ਬਸੇ, ਸਭ ਪਾਂਤ ਬੇਲਾਸਤ ਹੈ ਨਰ ਨਾਰੀ।
ਪਟਨਾ ਨਗਰ ਬੜਾ ਵਿਸ਼ਾਲ ਵਸਦਾ, ਬੜੇ ਨਰ ਨਾਰੀਆਂ ਹਜ਼ਾਰਾਂ ਦੀ ਗਿਣਤੀ ਚ ਇਸ ਨਗਰ ਚ ਇਸ ਸ਼ਹਿਰ ਦੇ ਵਿੱਚ ਵਸਦੇ ਹਨ।
ਧਨਵਾਨ ਮਹਾਨ ਅਨੇਕ ਹੀ ਮਾਨਵ,
ਔਰ ਇੱਥੇ ਜਿਹੜੇ ਲੋਕ ਰਹਿੰਦੇ ਆ ਬੜੇ ਬਿਲਾਸ ਵਿੱਚ ਆਨੰਦ ਚ ਰਹਿੰਦੇ ਆ, ਧਨਵਾਨ ਬੜੇ ਨੇ। ਪਟਨੇ ਸ਼ਹਿਰ ਵਿੱਚ ਬੜੇ ਬੜੇ ਧਨੀ ਲੋਕ ਜਿਹੜੇ ਮਾਨਵ ਨੇ ਉਹ ਬੜੇ ਧਨਵਾਨ ਹਨ।
ਕੰਚਨ ਪੂਖਨ ਹੀਰਨ ਤਾਰੀ,
ਸੋਨੇ ਦੇ ਗਹਿਣੇ ਜਿਨ੍ਹਾਂ ਚ ਹੀਰੇ ਜੜੇ ਹੋਏ ਉਹ ਇਹ ਪਾਉਂਦੇ ਹਨ।
ਮੁਕਤਾ ਗਨ ਹਾਰ ਸੋ ਕੁੰਡਲ ਚਾਰੂ,
ਕਿਸੇ ਨੇ ਮੋਤੀਆਂ ਦਾ ਹਾਰ ਪਾਇਆ ਗਲ ਚ, ਕਿਸੇ ਨੇ ਕੰਨਾਂ ਚ ਕੁੰਡਲ ਪਾਏ ਹੋਏ ਨੇ, ਕਿਸੇ ਨੇ ਹਾਰ ਪਾਇਆ ਹੋਇਆ।
ਉਧਾਰੇ ਬਾਡੇ ਪੁੱਜ ਅੰਗ ਦੇਵਾਰੀ,
ਖੁੱਲੇ ਦਿਲ ਵਾਲੇ ਨੇ, ਕਈਆਂ ਦੇ ਪੁੱਜ ਦੰਡਿਆਂ ਦੇ ਉੱਤੇ ਬਹੂਟੇ ਬੱਧੇ ਹੋਏ, ਉਹਨਾਂ ਬਹੂਟਿਆਂ ਦੇ ਉੱਤੇ ਬੜੇ ਬੜੇ ਕੀਮਤੀ ਨਗ ਤੇ ਹੀਰੇ ਜੜੇ ਹੋਏ ਨੇ।
ਤਨ ਅੰਬਰ ਰੀਤ ਅਨੇਕਨ ਕੇ, ਜਿਮ ਅੰਬਰ ਮੈਂ ਉੱਡ ਹੈ ਦੋਤੇ ਪਾਰੀ।
ਔਰ ਉਹਨਾਂ ਦੇ ਪਾਏ ਹੋਏ ਕੱਪੜੇ ਕਈ ਪ੍ਰਕਾਰ ਦੇ ਨੇ, ਅਨੇਕ ਪ੍ਰਕਾਰ ਦੇ ਸੁੰਦਰ ਚਮਕਦੇ ਨੇ, ਏਦਾਂ ਜਾਪਦਾ ਜਿਵੇਂ ਆਕਾਸ਼ ਵਿੱਚ ਨਿੱਕੇ ਨਿੱਕੇ ਤਾਰੇ ਵੱਖਰੀ ਚਮਕਦੇ ਦਿਸਦੇ ਨੇ।
ਵਾਹਨ ਹੈ ਗਾਜੇ ਪਾਲ ਕੀ ਸੁੰਦਰ,
ਲੋਕਾਂ ਕੋਲ ਆਪਣੋ ਆਪਣੇ ਵਾਹਨ ਨੇ, ਕਿਸੇ ਕੋਲ ਹਾਥੀ ਨੇ, ਕਿਸੇ ਕੋਲ ਪਾਲਕੀਆਂ ਨੇ, ਕਿਸੇ ਕੋਲ ਘੋੜੇ ਨੇ।
ਸੁੰਦਰ ਮੰਦਰ ਅੰਦਰ ਬਾਹਰ ਸੀਤਾ,
ਕਹਿੰਦੇ ਮਕਾਨ ਬੜੇ ਸੋਹਣੇ ਨੇ, ਚਿੱਟੇ ਰੰਗ ਦੇ, ਉੱਤੇ ਚਿੱਟਾ ਰੰਗ ਕੀਤਾ ਹੋਇਆ, ਅੰਦਰੋਂ ਬਾਹਰੋਂ ਸਫੇਦ, ਇਹੋ ਜਿਹੇ ਸੋਹਣੇ ਮਕਾਨ ਹਨ।
ਤਾਮ ਤੁਜਾ ਅਬੀ ਰਾਮ ਬਨੀ,
ਘਰਾਂ ਦੀਆਂ ਜਿਹੜੀਆਂ ਅਟਾਰੀਆਂ ਝੰਡੀਆਂ ਨੇ, ਸਭ ਨੇ ਆਪੋ ਆਪਣਿਆਂ ਘਰਾਂ ਤੇ ਸਜਾਉਣ ਲਈ ਬੜੀਆਂ ਸੋਹਣੀਆਂ ਰੰਗ ਬਿਰੰਗੀਆਂ ਝੰਡੀਆਂ ਲਾਈਆਂ ਹੋਈਆਂ ਨੇ। ਸੁੰਦਰ
ਜਨ ਪੰਖ ਲਗਾਏ ਚਾਹੇ ਉੱਡ ਜੇਤਾ,
ਉਹ ਜਿਹੜੀਆਂ ਝੰਡੀਆਂ ਹਵਾ ਨਾਲ ਜਦੋਂ ਹਿੱਲਦੀਆਂ ਨੇ, ਉੱਚੀਆਂ ਉੱਚੀਆਂ ਅੰਬਾਰੀਆਂ ਨੇ ਘਰਾਂ ਦੀਆਂ, ਉੱਚੀਆਂ ਉੱਚੀਆਂ ਅਟਾਰੀਆਂ, ਏਦਾਂ ਜਾਪਦਾ ਉਹ ਝੰਡੀਆਂ ਨਹੀਂ ਲੱਗੀਆਂ, ਘਰਾਂ ਨੂੰ ਖੰਭ ਲੱਗੇ ਆ, ਵੀ ਉਹ ਖੰਭ ਲਾ ਕੇ ਮੰਨੋ ਵੀ ਇਹ ਘਰ ਹਵਾ ਵਿੱਚ ਉੱਡ ਜਾਣਾ ਚਾਹੁੰਦੇ ਆ। ਯਾਨੀ ਕਿ ਇਹ ਉਦਾਹਰਣ ਦੇਣ, ਇਹ ਅਲੰਕਾਰ ਹੁੰਦਾ, ਇਸ ਅਲੰਕਾਰ ਦਾ ਮਤਲਬ ਹੈ ਵੀ ਬੜੇ ਬੜੇ ਉੱਚੇ ਘਰ ਨੇ, ਉੱਚੀਆਂ ਉੱਚੀਆਂ ਛੱਤਾਂ ਵਾਲੇ, ਉੱਚੀਆਂ ਉੱਚੀਆਂ ਅਟਾਰੀਆਂ ਵਾਲੇ, ਉੱਤੇ ਜਿਹੜੀਆਂ ਝੰਡੀਆਂ ਲੱਗੀਆਂ ਹਿੱਲਦੀਆਂ, ਉਹ ਏਦਾਂ ਜਾਪਦਾ ਜਿਵੇਂ ਇਹਨਾਂ ਨੂੰ ਖੰਭ ਲੱਗੇ ਨੇ ਤੇ ਘਰ ਉੱਡ ਰਹੇ ਨੇ ਹਵਾ ਵਿੱਚ।
ਔਰ ਵੱਡੇ ਯੁੱਗ ਕੋਰ ਸਜੇ,
ਦੋਆਂ ਕੋਲਿਆਂ ਵਾਲੇ ਵੱਡੇ ਵੱਡੇ ਦਰਵਾਜ਼ੇ ਸਜ ਰਹੇ ਨੇ।
ਸਭ ਠੋਰ ਸਜੇ ਤੁਨ ਆਨੰਦ ਦੇਤਾ,
ਸਾਰੇ ਪਾਸੇ ਬੜੇ ਸੋਹਣੇ ਦਰਵਾਜ਼ੇ ਸਜੇ ਹੋਏ ਨੇ, ਦਰਵਾਜ਼ਿਆਂ ਤੇ ਸਜਾਵਟ ਕੀਤੀ ਹੋਈ, ਦਰਵਾਜ਼ਿਆਂ ਤੇ ਬੜੀਆਂ ਕਢਾਈਆਂ ਕੱਢੀਆਂ ਹੋਈਆਂ, ਬੜੇ ਪ੍ਰਕਾਰ ਦੀਆਂ ਮੀਨਾਕਾਰੀਆਂ ਕੀਤੀਆਂ ਹੋਈਆਂ ਨੇ।
ਦੇਖਿਓ ਸੋ ਜਾਏ ਕੀਤੇ ਦਿਨ ਮੈਂ,
ਸਤਿਗੁਰੂ ਜੀ ਵੀ ਵਿਚਰਦੇ, ਮਹਾਰਾਜ ਜੀ ਵੀ ਵਿਚਰ ਕੇ ਜਾ ਕੇ ਵੇਖਦੇ, ਬਾਜ਼ਾਰ ਵੇਖਦੇ, ਘਰ ਵੇਖਦੇ।
ਵੱਡ ਦੂਰ ਲਾਗੋ ਵਸਿਓ ਪੁਰ ਏਤਾ,
ਦੂਰ ਤੱਕ ਨਗਰ ਵਸਿਆ ਹੋਇਆ, ਨਗਰ ਬਹੁਤ ਵਿਸ਼ਾਲ ਹੈ, ਹੁਣ ਤਾਂ ਹੋਰ ਬਹੁਤ ਵੱਧ ਗਿਆ, ਪਟਨਾ ਬਿਹਾਰ ਦੀ ਵੱਡੀ ਰਾਜਧਾਨੀ ਹੈ, ਤੋ ਬਹੁਤ ਵੱਡਾ ਵਿਸ਼ਾਲ ਨਗਰ ਸੀ, ਉਦੋਂ ਵੀ ਦੂਰ ਤੱਕ ਸਤਿਗੁਰੂ ਜੀ ਵਿਚਰ ਕੇ ਵੇਖਦੇ ਹਨ।
ਬਾਗ ਵਿਸਾਲ ਖਰੇ ਫਲ ਲਾਗ,
ਬਾਗ ਬਗੀਚੇ ਬੜੇ ਸੀ, ਇੱਕ ਬਾਗ ਸਤਿਗੁਰੂ ਜੀ ਦਾ ਬਾਗ ਹੈ ਨੌਵੇਂ ਪਾਤਸ਼ਾਹ ਦਾ, ਉੱਥੇ ਸਤਿਗੁਰੂ ਜੀ ਨੇ ਉਤਾਰਾ ਕੀਤਾ, ਉਸ ਅਸਥਾਨ ਦਾ ਨਾਮ ਹੈ ਗੁਰੂ ਕਾ ਬਾਗ, ਉੱਥੇ ਸਤਿਗੁਰੂ ਜੀ ਨੇ ਪਹਿਲੋਂ ਉਤਾਰਾ ਕੀਤਾ, ਇਤਿਹਾਸ ਵਿੱਚ ਬਚਨ ਆਉਂਦਾ। ਅਤੇ ਬੜੇ ਬੜੇ ਸੋਹਣੇ ਹੋਰ ਵੀ ਬਾਗ ਸੀ ਪਟਨਾ ਸਾਹਿਬ, ਸਤਿਗੁਰੂ ਜੀ ਉਹਨਾਂ ਬਾਗਾਂ 'ਚ ਵਿਚਰਦੇ ਜਿਹੜੇ ਸਿੱਖਾਂ ਨੇ ਬਣਵਾਏ ਰੀਝ ਨਾਲ, कि जो पातशाह आवणगे इस बाग च बैठणगे उन्हां दीआं भावनावां महाराज जी पूरियां कर दे उन्हां बागां विच जा के साहिब जी उतारा कर दे हन।
दीवार बने बहु रंगन के
दीवारां बणियां बड़े रंग दीआं जिहड़े घर ने उन्हां दीआं जिहड़ियां दीवारां ने कंधां ने उन्हां कंधां ते बड़ी चित्रकारी कीती होई है।
तालित माल उदालित दाड़म
कहिंदे फिर बागां विच बड़े बड़े सोहणे दरख्त लगे हन ताल तमाल दे उदालक दे लसूड़ियां दे ओ दरख्त फिर जड़ियां कंधां ने उन्हां कंधां ते बड़े फुल बूटे बनाए हुए फलां वाले लसूड़ियां दे बूटे बनाए ताल दे तमाल दे बूटे बनाए हुए ने।
श्री फल शोभत रंगन के
बड़े रंगां दे श्री फल नारियल उत्ते बनाए हुए बागां विच भी ने ते जड़ियां कंधां ने उन्हां बागां दे आले दुआले जड़ियां कंधां ने कंधां ते भी फलदार बूटे बनाए हुए ने।
जामन के कद लीन बगीचन
किते जामणा दे बूटे दिसदे है किते केलियां दे बगीचे नजर आउंदे ने।
सिंचित नीर अपंगन के
उन्हां दीआं जड़ां पाणी नाल भरियां होईआं ते हैण चिक्कड़ तों रहत चिक्कड़ नहीं है उत्थे किते कहिंदे चिक्कड़ तों रहत बगीचियां हन।
बिल तंबूलन की अमरूद
पानां दीआं बहुत सारे पान दे पत्ते दीआं वेलां ਉਹ ਵੀ ਉੱਥੇ ਨਜ਼ਰ ਆਉਂਦੀਆਂ ਬੜੀਆਂ ਸੁੰਦਰ ਬਣੀਆਂ ਹੋਈਆਂ ਅਮਰੂਦਾਂ ਦੇ ਦਰਖਤ ਨਜ਼ਰ ਆਉਂਦੇ ਹਨ ਬੜੇ ਸੋਹਣੇ ਢੰਗਾਂ ਦੇ।
ਸੋ ਪਾਤ ਅਨੇਕ ਹੀ ਢੰਗਨ ਕੇ
ਕਈ ਢੰਗ ਦੇ ਪੱਤੇ ਜਿੰਨੇ ਦਰਖਤ ਉਹਨਾਂ ਦੀ ਬਨਾਵਟ ਵੱਖਰੀ ਉਹਨਾਂ ਦੇ ਪੱਤੇ ਰੰਗ ਢੰਗ ਵੱਖਰਾ।
ਬਾਰੀ ਫੀਰੇ ਬਾਰ ਬੂਟਨ ਮੈਂ
ਬੜੇ ਸ੍ਰੇਸ਼ਟ ਬੂਟਿਆਂ ਦੀਆਂ ਜੜ੍ਹਾਂ ਵਿੱਚ ਪਾਣੀ ਫਿਰ ਰਿਹਾ।
ਸਬਜ਼ੀ ਸਬਜ਼ੀ ਹਰ ਖੰਤ ਨਿਹਾਰ
ਕਹਿੰਦੇ ਸਬਜ਼ੀ ਸਬਜ਼ੀ ਦਾ ਮਤਲਬ ਵੀ ਹਰਿਆਵਲ ਹੈ ਚਾਰੇ ਪਾਸੇ ਸਭ ਜੀ ਹਰ ਖੰਤ ਨਿਹਾਰੀ ਸਭ ਜੀ ਸਬਜ਼ੀ ਇਕੱਠਾ ਫਿਰ ਸਭ ਜੀ ਜਿੰਨੇ ਜੀ ਆਏ ਆ ਉੱਥੇ ਉਹ ਸਭ ਵੇਖ ਕੇ ਬੜੇ ਖੁਸ਼ ਹੁੰਦੇ ਨੇ ਬੜੇ ਆਨੰਦਿਤ ਹੁੰਦੇ ਨੇ ਹਰਿਆਵਲ ਤੱਕ ਕੇ।
ਹਾਰੀ ਤੇ ਸਿਰ ਕੀ ਨਲ ਨੀ ਚੱਬ
ਕਹਿੰਦੇ ਇਹੋ ਜੀ ਸੋਹਣੀ ਬਗੀਚੀ ਹੈ ਇਹੋ ਜਿਹਾ ਸੋਹਣਾ ਬਾਗ ਹੈ ਜਿੱਥੇ ਸਾਹਿਬ ਵਿਚਰਦੇ ਨੇ ਕਿ ਧਨੇਸ਼ਰ ਧਨੇਸ਼ਰ ਕਹਿੰਦੇ ਨੇ ਕੁਬੇਰ ਦੇਵਤਾ ਨੂੰ ਧਨ ਦਾ ਦੇਵਤਾ ਮੰਨਿਆ ਕੁਬੇਰ ਕਹਿੰਦੇ ਉਹਦੀ ਜਿਹੜੀ ਬਗੀਚੀ ਹੈ ਕੁਬੇਰ ਦੇਵਤਾ ਦੀ ਉਹ ਬਗੀਚੀ ਦੀ ਸੋਭਾ ਵੀ ਇਸ ਬਗੀਚੀ ਦੀ ਸੋਭਾ ਸਾਹਮਣੇ ਫਿੱਕੀ ਪ੍ਰਤੀਤ ਹੁੰਦੀ ਹੈ ਕਹਿੰਦੇ ਇੰਨੀ ਸੋਹਣੀ ਬਗੀਚੀ ਇਹੋ ਜਿਹਾ ਬਾਗ ਹੈ।
ਯੋ ਨਲ ਨੀ ਬਿਕ ਸਹਿ ਸੁਖਕਾਰੀ
ਕਹਿੰਦੇ ਏਦਾਂ ਬੜੀਆਂ ਸੋਹਣੀਆਂ ਨਲਨੀਆਂ ਸੋਹਣੇ ਫੁੱਲ ਬੂਟੇ ਉਹ ਪ੍ਰਕਾਸ਼ ਰਹੇ ਹਨ।
ਕਾਰੀ ਸੋ ਕੋਕਲ ਕਾ ਕੋ ਕਾਵਤ
ਕਾਲੇ ਰੰਗ ਦੀਆਂ ਕੋਇਲਾਂ ਉੱਚੀ ਉੱਚੀ ਆਵਾਜ਼ ਵਿੱਚ ਬੂਟਿਆਂ ਤੇ ਦਰਖਤਾਂ ਤੇ ਬੈਠੀਆਂ ਕੂਕਦੀਆਂ ਹਨ ਜਦੋਂ ਕੂਕਦੀਆਂ ਮਿੱਠੀ ਮਿੱਠੀ ਆਵਾਜ਼ ਵਿੱਚ ਬੋਲਦੀਆਂ ਇਉਂ ਜਾਪਦਾ ਹੈ ਉਹ ਕਹਿ ਰਹੀਆਂ ਹੋਣ ਜੀ ਆਇਆਂ ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਆਇਆਂ ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ।
ਮੋਰਨ ਸ਼ੋਰ ਸੋ ਭੋਰ ਗੁੰਜਾਰੀ
ਮੋਰਾਂ ਨੇ ਵੱਖਰਾ ਸ਼ੋਰ ਪਾਇਆ ਹੋਇਆ ਕਿਲਕਾਰੀਆਂ ਮਾਰ ਕੇ ਉਹ ਵੀ ਮਾਨੋ ਕਹਿ ਰਹੇ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਧੰਨ ਗੁਰੂ ਤੇਗ ਬਹਾਦਰ ਸਾਹਿਬ
ਧੰਨ ਗੁਰੂ ਤੇਗ ਬਹਾਦਰ ਸਾਹਿਬ ਧੰਨ ਗੁਰੂ ਤੇਗ ਬਹਾਦਰ ਸਾਹਿਬ
ਧੰਨ ਗੁਰੂ ਤੇਗ ਬਹਾਦਰ ਸਾਹਿਬ ਧੰਨ ਗੁਰੂ ਤੇਗ ਬਹਾਦਰ ਸਾਹਿਬ
ਧੰਨ ਗੁਰੂ ਤੇਗ ਬਹਾਦਰ ਸਾਹਿਬ ਧੰਨ ਗੁਰੂ ਤੇਗ ਬਹਾਦਰ ਸਾਹਿਬ।
ਉਹ ਪੰਛੀ ਵੀ ਗੁਰੂ ਸਾਹਿਬ ਦੀ ਜਦੋਂ ਕੋਈ ਜਾਗਿਆਸੂ ਹੁੰਦਾ ਨਾ ਸਾਧਕ ਨਾਮ ਜਪਣ ਵਾਲਾ ਉਹਨੂੰ ਪ੍ਰਕਿਰਤੀ ਵਿੱਚੋਂ ਜਿੱਥੋਂ ਜਿੱਥੋਂ ਵੀ ਆਵਾਜ਼ ਸੁਣਾਈ ਦਿੰਦੀ ਹੈ ਉਸ ਆਵਾਜ਼ ਵਿੱਚੋਂ ਮਾਲਕ ਦਾ ਨਾਮ ਹੀ ਸੁਣਦਾ। ਕਹਿੰਦਾ ਜੋ ਬੋਲਤ ਹੈ ਮਿਰਗਮੀਨ ਪੰਖੇਰੂ ਹੇ ਵਾਹਿਗੁਰੂ ਇਹ ਪੰਛੀ ਇਹ ਹਿਰਣ ਜਿੰਨੇ ਬੋਲਦੇ ਹੈ ਮੈਨੂੰ ਇਉਂ ਜਾਪਦਾ ਸਭ ਤੇਰਾ ਹੀ ਜਸ ਕਰ ਰਹੇ ਨੇ ਤੇਰੇ ਬਿਨਾਂ ਕੋਈ ਹੋਰ ਨਹੀਂ ਪਿਆ ਬੋਲਦਾ ਇਹਨਾਂ 'ਚ ਤੂੰ ਆਪਣੀ ਵਡਿਆਈ ਆਪ ਇਹਨਾਂ ਦੇ ਮੂੰਹੋਂ ਕਰਾ ਰਿਹਾ। ਇਹ ਮੋਰ ਬੋਲਦੇ ਆ ਸ਼ੋਰ ਪਾਉਂਦੇ ਪੌਰ ਗੁੰਜਾਰਦੇ ਨੇ ਸਭ ਦੀ ਆਵਾਜ਼ ਵਿੱਚੋਂ ਨਾਦ 'ਚੋਂ ਸਤਿਗੁਰੂ ਜੀ ਦੀ ਉਪਮਾ ਗੁਰਦੇਵ ਦਾ ਨਾਮ ਸੁਣਾਈ ਦੇ ਰਿਹਾ।
ਜਾਰੀ ਬਸੰਤ ਜਹਾਂ ਬੋ ਹੋਵਤ,
ਕਹਿੰਦੇ ਇੱਦਾਂ ਜਾਪਦਾ ਵੀ ਜਿਵੇਂ ਹਾਲੇ ਕਿ ਬਸੰਤ ਨਹੀਂ ਹੈ ਪਰ ਬਸੰਤ ਵਾਲਾ ਮਾਹੌਲ ਬਣਿਆ ਹੋਇਆ, ਬਸੰਤ ਵਾਲਾ ਜਾਲ ਪਸਰਿਆ ਹੋਇਆ।
ਯੋ ਚੋਹੋਂ ਔਰ ਖੀਰੀ ਫੁੱਲਵਾੜੀ,
ਜਿਵੇਂ ਬਸੰਤ ਵਿੱਚ ਫੁੱਲਵਾੜੀ ਖਿੜਦੀ ਹੈ ਫੁੱਲਾਂ ਦੀ, ਏਦਾਂ ਇਹ ਫੁੱਲਵਾੜੀ ਸਤਿਗੁਰੂ ਜੀ ਦੀ ਆਮਦ ਤੇ ਖਿੜ ਗਈ। ਮਾਨੋ ਇਹਨਾਂ ਲਈ ਬਸੰਤ ਆ ਗਿਆ, ਨੌਵੇਂ ਪਾਤਸ਼ਾਹ ਆਏ ਨੇ, ਮਾਨੋ ਨੌਵੇਂ ਪਾਤਸ਼ਾਹ ਬਸੰਤ ਰਿਤੂ ਬਣ ਕੇ ਆ ਗਏ ਇਸ ਬਗੀਚੇ ਲਈ।
ਦੋਹਰਾ ਨਦੀ ਬਹੱਤਰ ਜੈ ਮਿਲੀ ਬਹੀ ਸਰਬ ਇੱਕ ਥਾਂ।
ਪਟਨਾ ਸਾਹਿਬ ਦੇ ਲਾਗੇ ਜਿਹੜੀ ਨਦੀ ਵਗਦੀ ਹੈ ਮੁੱਖ ਰੂਪ ਵਿੱਚ ਗੰਗਾ ਹੈ, ਪਰ ਉਹ ਇਕੱਲੀ ਗੰਗਾ ਨਹੀਂ ਹੈ, ਉਹਦੇ ਵਿੱਚ 72 ਨਦੀਆਂ ਦਾ ਸੰਗਮ ਹੈ। ਨਦੀ 72 ਨਦੀਆਂ ਉੱਥੋਂ ਇਕੱਠੀਆਂ ਵਗ ਕੇ ਜਾਂਦੀਆਂ, ਸਮੁੰਦਰ ਵਿੱਚ ਜਾ ਕੇ ਭੇਦ ਹੁੰਦੀਆਂ। ਏਡਾ ਵੱਡਾ ਕਹਿੰਦੇ ਉੱਥੇ ਜਲ ਦਾ ਸੰਗਮ ਹੈ, ਜਿਹੜੀਆਂ ਸਾਰੀਆਂ ਇੱਕੋ ਜਗ੍ਹਾ ਤੇ ਇੱਥੇ ਇਕੱਠੀਆਂ ਹੁੰਦੀਆਂ ਨੇ।
ਜਲ ਕੀ ਲੀਲਾ ਅਨਿਕ ਵਿਦ ਕਰੇ ਨਾਰ ਨਰ ਚਾਏ।
72 ਨਦੀਆਂ ਦਾ ਸੰਗਮ ਹੈ, ਪਾਣੀ ਦੀ ਕੋਈ ਕਮੀ ਨਹੀਂ ਹੈ, ਬੜਾ ਸਵੱਛ ਜਲ। ਚਲੋ ਹੁਣ ਤਾਂ ਬੰਦਿਆਂ ਦੇ ਰਹਿਣ ਸਹਿਣ ਉੱਦਾਂ ਦੇ ਹੋ ਗਏ, ਦਰਿਆਵਾਂ ਨੂੰ ਮਲੀਨ ਕਰ ਦਿੱਤਾ ਆਪਣੀ ਗੰਦਗੀ ਸਾਰੀ, ਉਹਨਾਂ ਨਦੀਆਂ ਦਰਿਆਵਾਂ 'ਚ ਲੋਕ ਰੋੜਨ ਲੱਗ ਪਏ। ਪਹਿਲਾਂ ਤਾਂ ਲੋਕ ਨੇੜੇ ਜਾ ਕੇ ਸਰੀਰ ਦੀ ਕਿਰਿਆ ਵੀ ਨਹੀਂ ਸੀ ਕਰਦੇ, ਵਗਦੇ ਪਾਣੀ ਦੇ ਕੋਲ ਤਾਂ ਕੀ ਜਿਹੜਾ ਖੜਿਆ ਪਾਣੀ ਹੁੰਦਾ ਨਾ ਛੱਪੜਾਂ ਟੋਬਿਆਂ ਦਾ, ਲੋਕ ਉਹਦੇ ਨੇੜੇ ਵੀ ਜਾ ਕੇ ਗੰਦ ਨਹੀਂ ਸੀ ਪਾਉਂਦੇ ਵੀ ਇਹ ਪਾਣੀ ਦੀ ਵਰਤੋਂ ਹੋ ਸਕਦੀ ਹੈ। ਹੁਣ ਤਾਂ ਲੋਕ ਕਹਿੰਦੇ ਆ ਵੀ ਪਾਣੀ ਦੇ ਨੇੜੇ ਹੀ ਗੰਦ ਪਾਈਏ, ਉੱਥੇ ਨਾ ਸਰੀਰ ਦੀ ਕਿਰਿਆ ਵੀ ਸੋਧੀ ਜਾਂਦੇ, ਉਹ ਤਾਂ ਹੈ ਹੀ, ਬਾਕੀ ਘਰਾਂ ਦਾ ਵੀ ਗੰਦ ਮੰਦ ਜੋ ਹੁੰਦਾ ਉਹਨਾਂ ਨਦੀਆਂ ਦਰਿਆਵਾਂ ਵਿੱਚ ਪਾਈ ਜਾਂਦੇ, ਉਹਨਾਂ ਵਿੱਚ ਰਹਿਣ ਵਾਲੇ ਜੀਵ ਜੰਤ ਵੱਖਰੇ ਤੜਫਦੇ ਆ। ਜਦੋਂ ਗੰਦਗੀ ਜਾਂਦੀ ਹੈ, ਫੈਕਟਰੀਆਂ ਦਾ ਕਿੰਨਾ ਦੂਸ਼ਿਤ ਪਾਣੀ ਉਹਨਾਂ ਨਦੀਆਂ ਦਰਿਆਵਾਂ ਨੂੰ ਗੰਧਲਾ ਕਰ ਰਿਹਾ ਹੈ, ਤੋ ਉਦੋਂ ਨਹੀਂ ਸੀ ਐਸਾ ਮਾਹੌਲ। ਕਹਿੰਦੇ ਬੜਾ ਸੁੰਦਰ ਜਲ ਵਗਦਾ, ਲੋਕ ਉੱਥੇ ਇਸ਼ਨਾਨ ਪਾਨ ਕਰਦੇ, ਪਾਣੀ ਦੀ ਵਰਤੋਂ ਕਰਦੇ, ਜਲ ਕ੍ਰੀੜਾ ਕਰਦੇ।
ਮਹਾਨਗਰ ਬਰਨੋ ਕਹਾਂ ਤੈਂ ਕੋ ਸਰਬ ਸਮਾਜ,
ਬੜਾ ਵੱਡਾ ਮਹਾਨਗਰ ਸੀ ਇਹ, ਕਿੱਥੋਂ ਤੱਕ ਵਰਣਨ ਕਰੀਏ ਵੀ ਇਹਦਾ ਕਿੱਡਾ ਕੁ ਸਾਜੋ ਸਮਾਜ ਸੀ। ਮਹਾਨਗਰ ਕਿਹਾ ਜਾਂਦਾ ਸੀ ਜਿਵੇਂ ਮਹਾਨਗਰੀਆਂ ਹੁੰਦੀਆਂ ਵੱਡੀਆਂ, ਜਿਹੜੇ ਬੰਬੇ ਵਰਗੇ ਸ਼ਹਿਰ ਨੇ, ਕਲਕੱਤੇ ਵਰਗੇ ਸ਼ਹਿਰ, ਜਿਵੇਂ ਉਹਨਾਂ ਨੂੰ ਮਹਾਨਗਰੀ ਕਿਹਾ ਜਾਂਦਾ, ਇੱਦਾਂ ਪਟਨਾ ਸਾਹਿਬ ਨੂੰ ਵੀ ਉਸ ਵੇਲੇ ਮਹਾਨਗਰੀ ਕਿਹਾ ਜਾਂਦਾ ਸੀ।
ਤੀਗ ਬਹਾਦਰ ਗੁਰ ਤਹਾਂ ਟਿਕੇ ਗਰੀਬ ਨਿਵਾਜ,
ਗਰੀਬਾਂ ਨੂੰ ਨਿਵਾਜਣ ਵਾਲੇ ਦਇਆ ਸਿੰਧ ਸਤਿਗੁਰੂ, ਵੈਰਾਗ ਦੀ, ਤਿਆਗ ਦੀ, ਅਨੁਰਾਗ ਦੀ ਮੂਰਤ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਐਸੇ ਸ਼ਹਿਰ ਪਟਨਾ ਸਾਹਿਬ ਵਿੱਚ ਨਿਵਾਸ ਰੱਖਿਆ, ਇੱਥੇ ਮਹਾਰਾਜ ਜੀ ਕੁਝ ਸਮੇਂ ਲਈ ਟਿਕੇ।
ਸੋਰਠਾ ਨਰ ਨਾਰੀ ਸਮੁਦਾਏ ਦਰਸ਼ਨ ਦਰਸੇ ਗੁਰੂ ਕੋ,
ਜਿੰਨੇ ਨਰ ਨਾਰੀਆਂ ਹਨ ਉੱਥੋਂ ਦਾ ਜਿੰਨਾ ਸਮੁਦਾਇ ਹੈ ਉਹ ਸਾਰੇ ਸਤਿਗੁਰੂ ਜੀ ਦੇ ਦਰਸ਼ਨ ਕਰਦੇ, ਸਾਰੇ ਮਹਾਰਾਜ ਜੀ ਦੇ ਦੀਦਾਰ ਕਰਦੇ ਹਨ।
ਹਿਰਦੇ ਹਰਖ ਅਧਿਕਾਏ ਬੜੇ ਭਾਗ ਨਿਜ ਜਾਨ ਕੈ,
ਸਾਰੇ ਹਿਰਦੇ 'ਚ ਬੜੇ ਪ੍ਰਸੰਨ ਹੋਏ ਆਪਣੇ ਵੱਡੇ ਭਾਗ ਜਾਣ ਕੇ ਕਿ ਸਤਿਗੁਰੂ ਜੀ ਆਏ ਹਨ, ਸਭ ਨੂੰ ਆਪਣੇ ਭਾਗ ਸਵੱਲੇ। ਜਿਹੜਾ ਸੋਰਠਾ ਹੁੰਦਾ ਹੈ ਵੀ ਇੱਕ ਪ੍ਰਕਾਰ ਦੇ ਦੋਹਰੇ ਦਾ ਹੀ, ਵਿੱਦਿਆ ਦੇ ਤਰੀਕੇ ਨਾਲ ਦੋਹਰੇ ਨੂੰ ਹੀ ਸੋਰਠਾ ਬਣਾਇਆ ਜਾਂਦਾ। ਹੁਣ ਸੋਰਠੇ ਦਾ ਜੇ ਦੋਹਰਾ ਬਣਾਉਣਾ ਹੋਵੇ ਉਹ ਇੱਦਾਂ ਕਰਦੇ ਵੀ ਦਰਸ਼ਨ ਦਰਸਹਿ ਗੁਰੂ ਕੋ, ਨਰ ਨਾਰੀ ਸਮੁਦਾਏ ਬੜੇ ਭਾਗ ਨਿਜ ਜਾਨ ਕੈ, ਹਿਰਦੇ ਹਰਖ ਅਧਿਕਾਏ, ਇੱਦਾਂ ਇਹ ਸੋਰਠੇ ਦਾ ਦੋਹਰਾ ਵੀ ਬਣ ਜਾਂਦਾ। ਅਤੇ ਸੋਰਠੇ ਨੂੰ ਦੋਹਰੇ ਦੇ ਵਿੱਚ ਤਬਦੀਲ ਕਰਕੇ ਦੋਹਰੇ ਨੂੰ, ਇਹ ਕਵਿਤਾ ਦੇ ਬੜੇ ਸੁੰਦਰ ਭੇਦ ਹੁੰਦੇ ਜਿਹੜੇ ਭੇਦ ਮਹਾਂਕਵੀ ਜੀ ਨੇ ਵਰਤੇ ਹਨ। ਗੁਰੂ ਸਾਹਿਬ ਕਿਰਪਾ ਕਰਨ ਸਾਡਾ ਸਭ ਦਾ, ਗਾਵਿਆ ਸੁਣਿਆ ਸਤਿਗੁਰੂ ਜੀ ਥਾਏ ਭਾਵ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ 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 ਵਾਹਿਗੁਰੂ
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 ਹੇ ਅਚੁੱਤ ਹੇ ਪਾਰ ਬ੍ਰਹਮ
ਅਵਨਾਸੀ ਅਗਨਾਸ
ਹੇ ਪੂਰਨ ਹੇ ਸਰਬ ਮੈਂ
ਦੁਖ ਭੰਜਨ ਗੁਣ ਤਾਸ
ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਜਾਂ ਕੇ ਸਦਾ ਬਿਵੇਕ
ਹੇ ਅਪਰੰਪਰ ਹਰ ਹਰੇ
ਹੈ ਪੀਓ ਅਣਹਾਰੇ
ਹੇ ਸੰਤ ਕੈ ਸਦਾ ਸੰਗ
ਨਿਧਾਰਾਂ ਆਧਾਰ
ਠਾਕੁਰ ਹੋ ਦਾਸ
ਨਿਰਗੁਣ ਗੁਣ ਨਹੀਂ ਕੋਈ
ਨਾਨਕ ਦੀਜੈ ਨਾਮ ਦਾਨ
ਰਾਖੋ ਹੀ ਐ ਪਰੋ
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲੇ
ਇੱਕ ਅੱਖਰ ਹਰ ਮਨ ਬਸਤ
ਨਾਨਕਿਓ ਤਿਨ ਆਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਗੁਰ ਪਾਰੇ ਉਤਾਰਨ ਹਾਰ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਗੁਰ ਪਾਰੇ ਉਤਾਰਨ ਹਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।